ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦ, ਅਮਰਦਾਸ ਗੁਰ ਹਿਰਦੇ ਧਿਆਵ ਜੀ ਹਿਰਦੇ, ਸ੍ਰੀ ਗੁਰੂ ਰਾਮਦਾਸ ਕਾ, ਗੁਰੂ ਅਰਜਨ ਬਿਗਨਨ ਕੇ, ਨਾਸਕ ਬਿਗਨਨ ਕੇ, ਹਰੇ ਗੋਬਿੰਦ ਸ਼ੁਭ ਮਤ ਪਰ ਕਾ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਓਂਕਾਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ, ਪਰਮ ਕਿਰਪਾਲਾ ਜੀ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਲਾ, ਤਰੋ ਤਾਰਾ ਪਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ ਬੰਦੋ ਬਾਰ ਬਾਰ ਜਗਦੀਸ, ਏਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰੂ ਗਰੀਬ ਨਿਵਾਜ, ਤਬ ਨਾਮ ਆਪਣ ਬਿਧ ਤਾਏ, ਰਾਖੇ ਸੰਗ ਗਰੀਬ ਜਨ, ਬਖਸ਼ਿਸ਼ ਦੇ ਵਡਿਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਜੋ ਕਿ ਗੁਰੂ ਕੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਤਖ਼ਤ 'ਤੇ ਬੈਠੇ ਨੇ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸਤਿਗੁਰਾਂ ਦਾ ਜਾਹੋ ਜਲਾਲ ਤੇਜ ਪ੍ਰਤਾਪ ਕਿੰਨਾ ਵਧਿਆ ਹੈ। ਮੀਰੀ ਪੀਰ ਦੀਆਂ ਦੋ ਤੇਗਾਂ ਧਾਰਨ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਹਿੰਦੁਸਤਾਨ ਦੇ ਲੋਕਾਂ ਨੂੰ, ਪੂਰੀ ਮਾਨਵ ਜਾਤੀ ਨੂੰ ਆਜ਼ਾਦੀ ਦੇ ਰਹਿਣ ਰਾਹ 'ਤੇ ਪਾਇਆ ਹੈ। ਔਰ ਸਤਿਗੁਰੂ ਜੀ ਨੇ ਨਵਾਂ ਦਿਸ਼ਾ ਨਿਰਦੇਸ਼ ਦਿੱਤਾ ਹੈ। ਧਰਮ 'ਤੇ ਰਾਜਨੀਤੀ, ਭਗਤੀ 'ਤੇ ਸ਼ਕਤੀ, ਸ਼ਾਂਤੀ 'ਤੇ ਕ੍ਰਾਂਤੀ ਦਾ ਬੈਲੈਂਸ ਕਿਵੇਂ ਕਰਨਾ ਹੈ, ਇਹ ਮਹਾਰਾਜ ਸਾਹਿਬ ਜੀ ਨੇ ਦਰਸਾਉਣ ਵਾਸਤੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ। ਉਹ ਕਥਾ ਆਪਾਂ ਰੋਜ਼ ਸ਼ਾਮਾਂ ਦੇ ਦੀਵਾਨਾਂ 'ਚ ਸਰਵਣ ਕਰ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਦੇ ਅੰਦਰ ਵੀਰਤਾ ਲਿਆਉਣ ਲਈ ਜਿੱਥੇ ਸ਼ਸਤਰ ਦਿੱਤੇ, ਉੱਥੇ ਸ਼ਸਤਰਾਂ ਦੇ ਅਭਿਆਸ ਲਈ ਕਿਹੜੇ ਉਪਰਾਲੇ ਕੀਤੇ ਹਨ, ਅੱਜ ਦੀ ਕਥਾ ਇਹ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਗੁਰੂ ਗਰੀਬ ਨਿਵਾਜ ਤਬ।
ਮਹਾਰਾਜ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲੇ ਹਨ।
ਨਾਮ ਆਪਣ ਬਿਧ ਤਾਏ।
ਸਤਿਗੁਰੂ ਜੀ ਦਾ ਨਾਮ ਸਾਰੇ ਸੰਸਾਰ 'ਤੇ ਪ੍ਰਗਟ ਹੋ ਰਿਹਾ। ਗਰੀਬ ਨਿਵਾਜ, ਇਹ ਉਹਨਾਂ ਦਾ ਜੋ ਬਿਰਧ ਹੈ ਗਰੀਬਾਂ ਨੂੰ ਨਿਵਾਜਣ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬਾਂ ਨੂੰ ਨਿਵਾਜ ਰਹੇ ਨੇ। ਗਰੀਬ ਸਿੱਖਣ ਕੋ ਦਹਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਜਿਨ੍ਹਾਂ ਗਰੀਬਾਂ ਸਿੱਖਾਂ ਨੂੰ ਕੋਈ ਪੁੱਛਦਾ ਨਹੀਂ ਸੀ, ਜਿਹੜੇ ਵਿਚਾਰੇ ਘਾਹ ਖੁਰਚਦੇ ਮਰ ਗਏ, ਦਾਦੇ ਪੜਦਾਦੇ ਗਰੀਬੀ 'ਚ ਦਿਨ ਕੱਟੇ, ਜਿਨ੍ਹਾਂ ਨੇ ਉਹਨਾਂ ਨੂੰ ਮਹਾਰਾਜ ਪਾਤਸ਼ਾਹੀਆਂ ਸਰਦਾਰੀਆਂ ਦੇਣ ਲੱਗੇ, ਘੋੜਿਆਂ ਦੀ ਸਵਾਰੀ, ਸਿਰ 'ਤੇ ਦੁਮਾਲੇ, ਸ਼ਸਤਰ ਬਸਤਰ, ਰਾਜਸੀ ਠਾਠ ਦੇਣ ਲੱਗੇ। ਹਾਂਜੀ,
ਰਾਖੇ ਸੰਗ ਗਰੀਬ ਜਨ।
ਮਹਾਰਾਜ ਨੇ ਆਪਣੇ ਨਾਲ ਗਰੀਬਾਂ ਨੂੰ ਰੱਖਿਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜਿੱਥੇ ਨੀਚਾਂ ਨੂੰ ਸਨਮਾਨ ਮਿਲਦਾ, ਉੱਥੇ ਬਾਬੇ ਨਾਨਕ ਦੀ ਬਖਸ਼ਿਸ਼ ਹੁੰਦੀ, ਕਿਰਪਾ ਹੁੰਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੀਵਿਆਂ ਗਰੀਬਾਂ ਨੂੰ ਚੁੱਕਣ ਲੱਗੇ ਹਨ।
ਬਖਸ਼ਿਸ਼ ਦੇ ਵਡਿਆਏ,
ਉਹਨਾਂ ਨੂੰ ਬਖਸ਼ਿਸ਼ਾਂ ਦੇਣ ਲੱਗੇ ਨੇ, ਸਰਦਾਰੀਆਂ ਦੇਣ ਲੱਗੇ ਨੇ, ਵਡਿਆਈਆਂ ਦੇਣ ਲੱਗੇ ਨੇ ਗਰੀਬਾਂ ਨੂੰ ਸਤਿਗੁਰੂ ਜੀ।
ਚੌਪਈ ਵਿੱਦਿਆ ਸ਼ਸਤਰ ਨੇ ਕੀ ਬਹੁ ਪਾਈ।
ਮਹਾਰਾਜ ਨੇ ਸ਼ਸਤਰ ਵਿੱਦਿਆ ਉਹਨਾਂ ਗਰੀਬਾਂ ਸਿੱਖਾਂ ਨੂੰ ਦਿੱਤੀ ਹੈ, ਜਿਨ੍ਹਾਂ ਨੇ ਕਦੀ ਛੁਰੀ ਫੜ ਕੇ ਨਹੀਂ ਸੀ ਵੇਖੀ, ਜਿਨ੍ਹਾਂ ਨੇ ਕਦੀ ਸ਼ਸਤਰ ਫੜ ਕੇ ਨਹੀਂ ਸੀ ਵੇਖਿਆ, ਸ਼ਸਤਰ ਦੇ ਨਾਂ ਤੋਂ ਹੀ ਡਰ ਜਾਂਦੇ ਸੀ, ਉਹਨਾਂ ਨੂੰ ਮਹਾਰਾਜ ਸ਼ਸਤਰਧਾਰੀ ਯੋਧੇ ਬਣਾ ਦਿੱਤਾ ਹੈ।
ਤੁਪਕ ਚਲਾਏ ਤੁਰੰਗ ਧਵਾਈ,
ਕਿਹੜੇ ਕਿਹੜੇ ਸ਼ਸਤਰ ਚਲਾਉਂਦੇ, ਬੰਦੂਕਾਂ ਚਲਾਉਂਦੇ ਨੇ, ਕਾੜ ਕਾੜ ਕਰਦੀਆਂ ਬੰਦੂਕਾਂ ਹੱਥ 'ਚ ਫੜੀ ਫਿਰਦੇ ਨੇ, ਠਾਹ ਠਾਹ ਚਲਾਉਂਦੇ ਨੇ। ਜਿਹੜੇ ਬੰਦੇ ਨੇ ਕਦੀ ਬੰਦੂਕ ਦਾ ਨਾਂ ਵੀ ਨਾ ਸੁਣਿਆ ਹੋਵੇ, ਬੰਦੂਕ ਦੀ ਆਵਾਜ਼ ਸੁਣ ਕੇ ਡਰ ਜਾਂਦਾ, ਦਹਿਲ ਜਾਂਦਾ। ਉਹਨਾਂ ਨੂੰ ਬੰਦੂਕਾਂ ਫੜਾ ਤੀਆਂ ਅਤੇ ਬੰਦੂਕਾਂ ਨਾਲ ਨਿਸ਼ਾਨੇ ਲਵਾਉਂਦੇ ਨੇ, ਘੋੜੇ ਦੌੜਾਉਂਦੇ ਨੇ। ਘੋੜਿਆਂ ਦੀ ਸਵਾਰੀ ਜੰਗੀ ਤਰੀਕੇ ਨਾਲ ਕਰਨੀ। ਵੈਸੇ ਤਾਂ ਆਮ ਆਦਮੀ ਤਾਂ ਸਧਾਰਨ ਤੌਰ 'ਤੇ ਵੀ ਘੋੜੇ 'ਤੇ ਨਹੀਂ ਬਹਿ ਸਕਦਾ, ਪਰ ਜਿਹੜਾ ਘੋੜੇ 'ਤੇ ਬਹਿ ਕੇ ਜੰਗ ਕਰਨਾ, ਉਹ ਬਹੁਤ ਖਤਰਨਾਕ ਖੇਡ ਹੈ। ਜਾਨ 'ਤੇ ਖੇਡਣਾ, ਘੋੜੇ ਦਾ ਵੀ ਬੈਲੈਂਸ ਰੱਖਣਾ ਹੈ, ਵਾਰ ਵੀ ਕਰਨਾ, ਆਪਣਾ ਆਪ ਬਚਾਉਣਾ ਵੀ ਹੈ ਦੁਸ਼ਮਣ ਤੋਂ। ਸੋ ਮਹਾਰਾਜ ਇਹ ਸਾਰੀਆਂ ਗੱਲਾਂ ਸਿੱਖਾਂ ਨੂੰ ਸਿਖਾਉਂਦੇ ਛੇਵੇਂ ਪਾਤਸ਼ਾਹ ਜੀ।
ਤੋਮਰ ਹਨ ਹੈ ਖਤੰਗ ਪ੍ਰਹਾਰ ਹੈ,
ਦੂਰੋਂ ਬਰਛਾ ਵਗਾ ਕੇ ਮਾਰਨਾ, ਨੇੜਿਓਂ ਮਾਰਨਾ ਅਤੇ ਤੀਰ ਦਾ ਵਾਰ ਕਰਕੇ ਦੂਰੋਂ ਦੁਸ਼ਮਣ ਨੂੰ ਨਿਸ਼ਾਨਾ ਬਣਾਉਣਾ, ਇਹ ਮਹਾਰਾਜ ਜੀ ਸਿਖਾਉਂਦੇ ਹਨ।
ਅਖੇਰ ਬਨ ਜੀਵ ਸੰਘਾਰ ਹੈ,
ਔਰ ਰੋਜ਼ ਸ਼ਸਤਰ ਵਿੱਦਿਆ ਦੇ ਅਭਿਆਸ ਲਈ ਸ਼ਿਕਾਰ ਖੇਡਣ ਜਾਂਦੇ ਹਨ। ਮਹਾਰਾਜ ਜੀਵਾਂ ਦਾ ਸੰਘਾਰ ਕਰਦੇ, ਬਹੁਤ ਸਾਰੇ ਜੀਵਾਂ ਨੂੰ ਮਾਰਦੇ ਹਨ।
ਧੌਂਸਾ ਧੁੰਕਾਰਨ ਪੁਨ ਆਵੈ,
ਨਗਾਰਾ ਵੱਜਦਾ ਜਾਂਦਾ ਸ਼ਿਕਾਰ ਖੇਡਦੇ, ਅਤੇ ਆਉਂਦੇ ਵੀ ਮਹਾਰਾਜ, ਜਾਂਦੇ ਵੀ ਨਗਾਰਾ ਨਾਲ ਵਜਾਈ ਜਾਂਦੇ, ਨਿਸ਼ਾਨ ਝੂਲਦੇ ਨੇ, ਨਗਾਰਾ ਵੱਜਦਾ ਹੈ ਸਤਿਗੁਰੂ ਜਦੋਂ ਸ਼ਿਕਾਰ ਨੂੰ ਚੜ੍ਹਦੇ ਨੇ।
ਆਵਤ ਕੋ ਨਰ ਦੇਖਣ ਧਾਵੈ,
ਮਹਾਰਾਜ ਨੂੰ ਆਉਂਦਿਆਂ ਵੇਖ ਕੇ ਪਿੰਡਾਂ ਦੇ ਲੋਕ ਖੜ ਜਾਂਦੇ ਵੀ ਗੁਰੂ ਸਾਹਿਬ ਜਾ ਰਹੇ, ਦਰਸ਼ਨ ਕਰੀ, ਪਤਾ ਲੱਗ ਜਾਂਦਾ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਆ ਰਹੇ ਨੇ, ਮਹਾਰਾਜ ਸ਼ਿਕਾਰ ਖੇਡਣ ਜਾ ਰਹੇ ਨੇ, ਟਾਈਮ ਦਾ ਪਤਾ। ਉਹ ਪਿੰਡਾਂ ਵਾਲੀ ਸੰਗਤ ਮਾਝੇ ਦੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਪਿੰਡਾਂ ਵਿੱਚ ਜਿਹੜੇ ਲੋਕ ਨੇ, ਉਹ ਹੱਥ ਜੋੜ ਕੇ ਖੜ੍ਹੇ ਹੁੰਦੇ ਵੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਾ ਰਹੇ ਹਨ।
ਸੁਨਹਿ ਸੋ ਜਸ ਰਹਿਬੇ ਹਿਤ ਸੂਰ,
ਸੂਰ ਮੇ ਯੋਧੇ ਗੱਭਰੂ ਜਿਹੜੇ ਜੰਗ ਦੇ ਸ਼ੌਕੀਨ ਹਨ, ਦਿਲ ਦੇ ਦਲੇਰ ਹਨ, ਚੜ੍ਹਦੀ ਉਮਰ ਦੇ 15 ਸਾਲ, 16 ਸਾਲ, 18 ਸਾਲ, 20 ਸਾਲ ਦੇ ਗੱਭਰੂ ਹਨ, ਉਹਨਾਂ ਨੂੰ ਪਤਾ ਲੱਗਦਾ ਵੀ ਮਹਾਰਾਜ ਫੌਜ ਭਰਤੀ ਕਰ ਰਹੇ ਨੇ ਅਤੇ ਗੁਰੂ ਦੀ ਫੌਜ ਅਸੀਂ ਭਰਤੀ ਹੋਈਏ। ਉਹ ਦਿਲ ਦਲੇਰ ਬੰਦੇ, ਮਰਦ ਬੰਦੇ ਗੁਰੂ ਦੀ ਫੌਜ ਆ ਆ ਕੇ ਭਰਤੀ ਹੁੰਦੇ ਨੇ।
ਦੂਰ ਦੂਰ ਤੇ ਆਏ ਹਦੂਰ,
ਦੂਰੋਂ ਦੂਰੋਂ ਚੱਲ ਕੇ ਆਉਂਦੇ, ਕੋਈ ਮਾਝੇ ਚੋਂ, ਕੋਈ ਮਾਲਵੇ ਚੋਂ, ਕੋਈ ਦੁਆਬੇ ਚੋਂ, ਕੋਈ ਧੰਨੀ ਘੇ ਪੋਠੋਹਾਰ ਲੰਮੇ ਦੇਸ਼ ਤੋਂ, ਕੋਈ ਬਾਹਰ ਚੋਂ, ਅਤੇ ਕੋਈ ਕਸ਼ਮੀਰ ਤੋਂ ਦੂਰੋਂ ਦੂਰੋਂ ਸਿੱਖ ਯੋਧੇ ਗੁਰੂ ਦੀ ਫੌਜ 'ਚ ਆਉਂਦੇ ਨੇ ਭਰਤੀ ਹੋਣ ਵਾਸਤੇ।
ਕਬਹੋਂ ਪੰਜ ਕਬ ਦਸ ਕੋ ਰਾਖੈ,
ਕਿਸੇ ਦਿਨ ਪੰਜ ਬੰਦੇ ਭਰਤੀ ਹੁੰਦੇ ਨੇ, ਕਿਸੇ ਦਿਨ ਦਸ ਭਰਤੀ ਹੁੰਦੇ ਨੇ। ਕਦੀ ਮਹਾਰਾਜ ਪੰਜਾਂ ਨੂੰ ਰੱਖਦੇ ਨੇ, ਕਦੀ ਦਸਾਂ ਨੂੰ, ਕਦੀ ਵੀਹਾਂ ਨੂੰ। ਰੋਜ਼ ਭਰਤੀ ਵੱਧਦੀ ਜਾ ਰਹੀ, ਫੌਜ ਦੀ ਗਿਣਤੀ ਦਿਨੋ ਦਿਨ ਦੁੱਗਣੀ ਚੌਗਣੀ ਹੁੰਦੀ ਜਾਂਦੀ ਹੈ।
ਪਰ ਹੈ ਸ਼ਰਨ ਜੇ ਬਿਤ ਅਬ ਲੱਖ ਹੈ,
ਜਿਹੜੇ ਗਰੀਬ ਬੱਚੇ ਹਨ, ਗਰੀਬ ਘਰਾਂ ਦੇ, ਨੌਕਰੀ ਕਰਨੀ ਚਾਹੁੰਦੇ ਆ, ਘਰ ਗੁਜ਼ਾਰਾ ਨਹੀਂ, ਉਹਨਾਂ ਨੂੰ ਮਹਾਰਾਜ ਤਨਖਾਹ 'ਤੇ ਰੱਖਦੇ। ਆਓ ਬਈ, ਗੁਰੂ ਦੀ ਫੌਜ 'ਚ ਭਰਤੀ ਹੋਵੋ, ਤੁਹਾਡਾ ਰੋਜ਼ੀਨਾ ਤੁਹਾਨੂੰ ਮਿਲੇਗਾ, ਗੁਜ਼ਾਰਾ ਮਿਲੇਗਾ। ਹਾਂਜੀ,
ਦਇਆ ਕਰ ਹੈ ਬਖਸ਼ ਹੈ ਸੁੱਖ ਸਾਰੋ,
ਮਹਾਰਾਜ ਦਇਆ ਕਰਕੇ ਸਾਰੇ ਹੀ ਸੁੱਖ, ਸਾਰੀਆਂ ਹੀ ਬਖਸ਼ਿਸ਼ਾਂ ਦਿੰਦੇ ਹਨ।
ਵਸਤਰ ਸ਼ਸਤਰ ਅਸ ਰੁਚਰ ਆਹਾਰੋ,
ਚੰਗੇ ਵਸਤਰ ਦਿੰਦੇ ਨੇ ਗੱਭਰੂਆਂ ਨੌਜਵਾਨਾਂ ਨੂੰ, ਚੰਗੇ ਸ਼ਸਤਰ ਦਿੰਦੇ ਨੇ ਪਹਿਨਣ ਵਾਸਤੇ, ਸਜਾਉਣ ਵਾਸਤੇ, ਚਲਾਉਣ ਵਾਸਤੇ, ਤੇ ਘੋੜਾ ਵੀ ਚੰਗਾ ਜੰਗੀ ਦਿੰਦੇ ਨੇ ਸਤਿਗੁਰੂ।
ਗੁਰ ਉਪਕਾਰ ਜਾਣ ਕਰ ਵੀਰ,
ਇਹ ਗੁਰੂ ਸਾਹਿਬ ਦਾ ਪਰ ਉਪਕਾਰ ਹੈ ਸਾਡੇ 'ਤੇ। ਸਾਨੂੰ ਗਰੀਬਾਂ ਨੂੰ ਗੁਰੂ ਨੇ ਆਪਣੀ ਫੌਜ 'ਚ ਭਰਤੀ ਕਰ ਲਿਆ, ਇਹ ਜਾਣ ਕੇ
ਮਨ ਤੇ ਅਰਪਿਓ ਸਰਬ ਸਰੀਰ,
ਆਪਣਾ ਦਿਲ ਹੀ ਗੁਰੂ ਨੂੰ ਦੇ ਦਿੰਦੇ ਨੇ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦਿੰਦੇ ਨੇ। ਉਹ ਕਹਿੰਦੇ ਜਿਹੜੇ ਗੁਰੂ ਨੇ ਸਾਨੂੰ ਗਰੀਬਾਂ ਨੂੰ ਆਪਣੇ ਲੜ ਲਾਇਆ, ਜਿਸ ਗੁਰੂ ਨੇ ਸਾਡੀ ਬਾਂਹ ਫੜੀ ਹੈ, ਉਸ ਗੁਰੂ ਵਾਸਤੇ ਅਸੀਂ ਆਪਣਾ ਸੀਸ ਦਿਆਂਗੇ। ਜਦੋਂ ਲੋੜ ਪਏਗੀ ਜੰਗ ਦੇ ਮੈਦਾਨ 'ਚ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਵੈਰੀ ਦੇ ਦੰਦ ਖੱਟੇ ਕਰ ਦਿਆਂਗੇ। ਇੱਦਾਂ ਦਾ ਨਿਸ਼ਚਾ ਉਹਨਾਂ ਗੱਭਰੂਆਂ ਦੇ ਮਨ ਵਿੱਚ ਭਰਦਾ ਜਾਂਦਾ ਦਿਨੋਂ ਦਿਨ, ਦਿਨੋਂ ਦਿਨ ਜਜ਼ਬਾ। ਸਾਧ ਸੰਗਤ ਜੀ, ਫੌਜ ਤੇ ਬਾਦਸ਼ਾਹ ਕੋਲ ਵੀ ਬੜੀ ਸੀ, ਪਰ ਜਿਹੜਾ ਜਜ਼ਬਾ ਗੁਰੂ ਦੇ ਸਿੱਖਾਂ ਵਿੱਚ, ਗੁਰੂ ਦੇ ਫੌਜੀਆਂ ਵਿੱਚ ਸੀ, ਉਹਨਾਂ ਵਿੱਚ ਨਹੀਂ ਸੀ। ਉਹ ਤਨਖਾਹ ਵਾਸਤੇ ਲੜਦੇ ਸੀ, ਇਹ ਧਰਮ ਵਾਸਤੇ ਲੜਦੇ ਸੀ, ਬੜਾ ਫਰਕ ਸੀ। ਸੋ ਮਹਾਰਾਜ ਕੋਲ ਫੌਜ ਥੋੜ੍ਹੀ ਸੀ, ਪਰ ਜਜ਼ਬੇ ਵਾਲੀ ਸੀ। ਉਹ ਨੌਜਵਾਨ ਕਹਿੰਦੇ ਜਿਹੜੇ ਗੁਰੂ ਨੇ ਸਾਨੂੰ ਗਰੀਬਾਂ ਨੂੰ, ਸਿੱਖਾਂ ਨੂੰ ਮਾਣ ਦਿੱਤਾ, ਸਾਨੂੰ ਸ਼ਸਤਰ ਫੜਾਏ ਨੇ, ਅਸੀਂ ਤਾਂ ਕਦੀ ਡਾਂਗ ਨਹੀਂ ਸੀ ਫੜ ਕੇ ਵੇਖੀ, ਸਾਨੂੰ ਬੰਦੂਕਾਂ ਤਲਵਾਰਾਂ ਦਿੱਤੀਆਂ, ਬਰਛੇ ਦਿੱਤੇ, ਘੋੜੇ ਦਿੱਤੇ, ਜੇ ਲੋੜ ਪਈ ਨਾ ਅਸੀਂ ਗੁਰੂ ਵਾਸਤੇ ਛਾਤੀ ਡਾਹ ਕੇ ਲੜਾਂਗੇ ਵੈਰੀ ਦੇ ਨਾਲ, ਆ ਸਾਹਮਣੇ ਮੱਥੇ ਤੇਗਾਂ ਖਾਵਾਂਗੇ, ਸਾਹਮਣੇ ਮੱਥੇ ਮਾਰਾਂਗੇ। ਹਾਂਜੀ,
ਜਹੈਂ ਗੁਰ ਕੋ ਕਾਰਜ ਬਣ ਜਾਏ,
ਜਿੱਥੇ ਗੁਰੂ ਦਾ ਕੰਮ ਬਣੇਗਾ, ਗੁਰੂ ਦੀ ਕੋਈ ਸੇਵਾ ਹੋਵੇਗੀ, ਕਰਾਂਗੇ ਅਸੀਂ। ਹਾਂਜੀ,
ਮਾਰਨ ਮਰਨ ਵਿਖੇ ਮੁੱਦ ਪਾਏ,
ਅਸੀਂ ਮਰਾਂਗੇ, ਅਸੀਂ ਮਾਰਾਂਗੇ ਵੈਰੀ ਨੂੰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਲਵਾਂਗੇ ਦੁਸ਼ਮਣ ਕੋਲੋਂ ਅਸੀਂ। ਹਾਂਜੀ,
ਕਹੇ ਪਰਸਪਰ ਜੋਧਾ ਐਸੇ,
ਇਸ ਤਰ੍ਹਾਂ ਜੋਧੇ ਆਪਸ ਵਿੱਚ ਗੱਲਾਂ ਕਰਦੇ ਨੇ, ਬੜੇ ਦਿਲ ਦਲੇਰੀ ਦੇ ਬਚਨ ਕਰਦੇ ਨੇ, ਹੌਸਲੇ ਵਾਲੇ ਬਚਨ ਕਰਦੇ ਨੇ।
ਹਮ ਹੈ ਮਿਲੇ ਪਤ ਰਘਬਰ ਜੈਸੇ,
ਆਪਸ 'ਚ ਜੋਧੇ ਗੱਲਾਂ ਕਰਦੇ ਨੇ, ਸਾਨੂੰ ਇੰਝ ਲੱਗਦਾ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਇਸ ਤਰ੍ਹਾਂ ਮਿਲੇ ਨੇ ਜਿਵੇਂ ਤ੍ਰੇਤੇ ਯੁੱਗ 'ਚ ਬਾਂਦਰਾਂ ਨੂੰ ਸ਼੍ਰੀ ਰਾਮ ਚੰਦਰ ਜੀ ਮਿਲੇ ਸਨ। ਹਾਂਜੀ,
ਸਰਵ ਮ੍ਰਿਗਨ ਤੇ ਜੋਨੀ ਹੀਨ,
ਸਾਰੇ ਪਸ਼ੂਆਂ ਨਾਲੋਂ ਹੀਨ ਜੋਨੀ, ਜਿਹਨਾਂ ਨੂੰ ਬੜਾ ਚੰਚਲ ਮੰਨਿਆ ਜਾਂਦਾ ਹੈ।
ਕੋ ਕਾਰਜ ਕਬ ਬਨ ਹੈ ਕਿਸੀ ਨਾ,
ਜਿਹੜੇ ਬਾਂਦਰ ਕਦੀ ਕਿਸੇ ਦਾ ਸਵਾਰ ਨਹੀਂ ਸਕਦੇ, ਵਿਗਾੜ ਭਾਵੇਂ ਦੇਣ, ਉਹ ਜੰਗਲ ਦੇ ਬਾਂਦਰ ਸਨ। ਹਾਂਜੀ,
ਅਸ ਬਾਨਰ ਬਨ ਮਹਿਗਨ ਹੇਰੇ,
ਉਹ ਬਾਂਦਰਾਂ ਦੀ ਫੌਜ ਨੂੰ ਭਗਵਾਨ ਸ਼੍ਰੀ ਰਾਮ ਚੰਦਰ ਨੇ ਥਾਪੀ ਦੇ ਕੇ ਕਿੱਡਾ ਵੱਡਾ ਕਿਲਾ ਫਤਿਹ ਕਰਾਤਾ, ਲੰਕਾ ਸਾ ਕੋਟ, ਸਮੁੰਦ ਸੀ ਖਾਈ, ਲੰਕਾ ਵਰਗਾ ਕਿਲਾ ਜਿਹਦੇ ਆਲੇ ਦੁਆਲੇ ਸਮੁੰਦਰ ਵਰਗੀ ਖਾਈ, ਉੱਥੇ ਪਹੁੰਚ ਹੀ ਨਹੀਂ ਸਕਦਾ ਕੋਈ, ਪਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਬਾਂਦਰਾਂ ਨੂੰ ਥਾਪੀ ਦਿੱਤੀ। ਹਨੂੰਮਾਨ ਨਲ ਨੰਗ ਅੰਗਦ ਨੀਲ ਵਰਗੇ ਸੂਰਮੇ ਜਾ ਗੱਜੇ ਰਾਵਣ ਦੀ ਛਾਤੀ 'ਤੇ, ਰਾਵਣ ਦੇ ਦਸ ਸਿਰ ਕੱਟ ਸੁੱਟੇ। ਹਾਂਜੀ,
ਤਿੰਨ ਪਰ ਕਰਨਾ ਧਾਰਕ ਹਨੇਰੇ,
ਭਗਵਾਨ ਨੇ ਕਿਰਪਾ ਕਰਕੇ ਉਹਨਾਂ ਬਾਂਦਰਾਂ ਦੇ ਉੱਤੇ
ਮਹਾਬਲੀ ਰਾਵਣ ਦਸ ਸੀਸ,
ਮਹਾਬਲੀ ਰਾਵਣ ਦੇ ਦਸ ਸਿਰ ਉਡਾ 'ਤੇ। ਜਿਹੜਾ ਰਾਵਣ ਕਹਿੰਦਾ ਸੀ ਮੇਰੀ ਲੰਕਾ ਵੱਲ ਤਾਂ ਦੇਵਤੇ ਵੀ ਨਹੀਂ ਵੇਖ ਸਕਦੇ, ਮੇਰੀ ਲੰਕਾ ਵਿੱਚ ਤਾਂ ਇੰਦਰ ਵੀ ਨਹੀਂ ਆ ਸਕਦਾ, ਬਲਕਿ ਇੰਦਰ ਨੂੰ ਤਾਂ ਕੈਦ ਕਰ ਲਿਆ ਸੀ ਲੰਕਾ ਵਿੱਚ। ਇੰਦਰਜੀਤ ਮੇਘਨਾਦ ਰਾਵਣ ਦਾ ਪੁੱਤਰ, ਉਹਦੇ ਦੋ ਨਾਮ ਆਉਂਦੇ ਨੇ, ਮੇਘਨਾਦ ਮੇਘਨਾਥ ਦਾ ਮਤਲਬ ਬੱਦਲਾਂ ਤਰ੍ਹਾਂ ਗਰਜਦਾ ਸੀਗਾ, ਜਦੋਂ ਗਰਜਦਾ ਸੀ ਨਾ ਆਵਾਜ਼ ਇੱਦਾਂ ਦੀ ਆਉਂਦੇ ਬੱਦਲ ਗਰਜਦੇ ਨੇ। ਇੰਦਰਜੀਤ ਇਸ ਕਰਕੇ ਵੀ ਇੰਦਰ ਨੂੰ ਬੰਨ ਕੇ ਲਿਆਂਦਾ, ਲੰਕਾ ਦਿਖਾਈ ਵੀ ਆਹ ਦੇਖ ਮੇਰੀ ਲੰਕਾ, ਕੈਦ ਕਰਕੇ ਰੱਖਿਆ। ਫਿਰ ਆਖਿਆ ਜਾ ਤੈਨੂੰ ਕੀ ਕੈਦ ਕਰਨਾ, ਛੱਡ ਵੀ ਦਿੱਤਾ। ਬਾਣੀ 'ਚ ਦਸਵੇਂ ਪਾਤਸ਼ਾਹ ਲਿਖਦੇ, ਜਿਹਨਾਂ ਇੰਦਰ ਸੇ ਜੀਤ ਕੇ ਛੋੜ ਡਾਰੇ, ਵਹਿ ਦੀਨ ਦੇਖੇ ਗਿਰੇ ਕਾਲ ਮਾਰੇ। ਜਿਹਨੇ ਇੰਦਰ ਵਰਗੇ ਜਿੱਤ ਕੇ ਛੱਡ ਦਿੱਤੇ ਸੀਗੇ ਉਹ ਬਾਂਦਰਾਂ ਨੇ ਮਾਰ ਦਿੱਤੇ। ਕਿਵੇਂ ਮਾਰੇ? ਪਰਮੇਸ਼ਰ ਦੀ ਕਿਰਪਾ ਨਾਲ। ਹਾਂਜੀ,
ਪਰਾਕਰਮ ਗਰਭ ਹਰਿਓ ਮਿਲ ਕੀਸ,
ਆ ਬਾਂਦਰਾਂ ਨੇ ਉਸ ਰਾਵਣ ਦਾ ਹੰਕਾਰ ਤੋੜ ਦਿੱਤਾ ਸੀ।
ਤਿੰਨ ਸਮ ਸਭ ਬਾਤ ਨਤੇ ਹੀਨ,
ਆਹਾ ਸਿੱਖ ਕਹਿੰਦੇ ਨੇ ਅਸੀਂ ਵੀ ਬੜੇ ਨਿਮਾਣੇ ਸੀ, ਸਾਡੇ 'ਚ ਵੀ ਕੋਈ ਗੁਣ ਨਹੀਂ ਸੀ, ਸਾਡੇ ਦਾਦੇ ਪੜਦਾਦੇ ਗੁਲਾਮੀ ਦੀਆਂ ਜੰਜੀਰਾਂ 'ਚ ਬੰਨੇ, ਸਦੀਆਂ ਤੋਂ ਯੁੱਗਾਂ ਤੋਂ ਘਸਿਆਰਿਆਂ ਦਾ ਜੀਵਨ ਜੀ ਰਹੇ ਸੀ, ਅਸੀਂ ਸਿੱਖ ਵੀ ਜਿਹੜੇ ਆ ਬਾਂਦਰਾਂ ਤੋਂ ਵੀ ਹੀਣੇ ਬਣ ਗਏ ਸੀ। ਹਾਂਜੀ,
ਕਿਰਪਾ ਦ੍ਰਿਸ਼ਟ ਹਮ ਪਰ ਗੁਰ ਕੀਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਮਿਹਰਾਂ ਕੀਤੀਆਂ ਹਨ।
ਜੋ ਕਹਿਵਾਏ ਜਹਾਨ ਪਨਾਹ,
ਕਹਿੰਦੇ ਜਿਹੜਾ ਬਾਦਸ਼ਾਹ ਆਪਣੇ ਆਪ ਨੂੰ ਜਾਂ ਪਨਾਹ ਕੁਹਾਉਂਦਾ, ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਬੈਠਾ ਹੈ,
ਤਿੰਨਕੇ ਸੰਗ ਜੰਗ ਕੀ ਚਾਹ,
ਉਹਦੇ ਨਾਲ ਟੱਕਰ ਲੈਣੀ ਅਸੀਂ ਜਹਾਂਗੀਰ ਨਾਲ ਲੜਨਾ। ਕਹਿੰਦੇ ਅਸੀਂ ਜਹਾਂਗੀਰ ਦਾ ਤਖਤਾ ਪਲਟਾ ਕਰਾਂਗੇ, ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕਾਜੀ ਰੁਕਨਦੀਨ ਨੂੰ ਮੱਕੇ 'ਚ ਕਹੇ ਸੀ, ਉਹ ਅਸੀਂ ਪੂਰੇ ਕਰਾਂਗੇ। ਇਸ ਤਰ੍ਹਾਂ ਸਿੱਖ ਆਪਸ 'ਚ ਗੱਲਾਂ ਕਰਦੇ,
ਹੀਨ ਜੂਨ ਬਾਨ ਰਨ ਸਮਾਨ,
ਕਹਿੰਦੇ ਸਾਡੀ ਜੂਨ ਵੀ ਹੀਨ ਹੈ, ਬਾਂਦਰਾਂ ਵਰਗੀ ਜੂਨ ਹੈ ਸਾਡੀ।
ਜੇ ਨਾ ਕਰੋਗੇ ਰਣ ਕਮਸਾਨ,
ਜੇ ਅਸੀਂ ਯੁੱਧ ਨਾ ਕਰਾਂਗੇ ਫਿਰ ਅਸੀਂ ਬਾਂਦਰਾਂ ਤੋਂ ਵੀ ਨੀਵੇਂ ਬਣ ਜਾਵਾਂਗੇ।
ਤਾਂ ਕੀਸਨ ਤੇ ਹੀਨ ਹੈ ਕੋ,
ਬਾਂਦਰਾਂ ਤੋਂ ਵੀ ਘੱਟ ਫਿਰ ਹੋ ਗਿਆ ਜੇ ਅਸੀਂ ਜੰਗ ਨਹੀਂ ਕਰ ਸਕਦੇ। ਬੰਦੇ ਹੋ ਕੇ ਮਨੁੱਖ ਦਾ ਜਾਮਾ ਸਾਨੂੰ ਮਹਾਰਾਜ ਨੇ ਦਿੱਤਾ, ਗੁਰੂ ਕੇ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ, ਸਿਰ ਦੇ ਉੱਤੇ ਸਾਡੇ ਪੂਰੇ ਗੁਰੂ ਦਾ ਹੱਥ ਹੈ, ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜੇ ਅਸੀਂ ਵੀ ਹੁਣ ਵੀ ਨਾ ਜੰਗ ਕੀਤਾ ਤੇ ਫਿਰ ਅਸੀਂ ਬਾਂਦਰਾਂ ਤੋਂ ਵੀ ਗਏ ਗੁਜਰੇ ਹਾਂ। ਹਾਂਜੀ,
ਜਿਸ ਕੀ ਸਮਤਾ ਹਮ ਹੈ ਕਹਿ ਕੋ,
ਕਹਿੰਦੇ ਸਾਰੇ ਲੋਕ ਕਹਿਣਗੇ ਵੀ ਇਹ ਤੇ ਬਾਂਦਰਾਂ ਤੋਂ ਵੀ ਗਏ ਗੁਜਰੇ ਹਨ, ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਫੌਜ ਵਿੱਚ ਨਹੀਂ ਭਰਤੀ ਹੋਏ, ਸੇਵਾ ਨਹੀਂ ਕੀਤੀ ਇਹਨਾਂ ਨੇ।
ਰਣ ਮਹਿ ਨਿਰਭੈ ਸ਼ਤਰਗਨ ਆਏ,
ਕਹਿੰਦੇ ਵੈਰੀ ਚੜ੍ਹ ਕੇ ਆਏਗਾ, ਅਸੀਂ ਵੈਰੀ ਦੇ ਸਾਹਮਣੇ ਨਿਰਭੈ ਹੋ ਕੇ ਲੜਾਂਗੇ। ਇੱਦਾਂ ਸਿੱਖ ਨੌਜਵਾਨ ਗੱਭਰੂ, ਕੋਈ 22 ਸਾਲਾਂ ਦਾ, ਕੋਈ 25 ਸਾਲਾਂ ਦਾ ਹੈ, ਕੋਈ 16-17 ਸਾਲਾਂ ਦਾ ਹੈ, ਚੜ੍ਹਦੀ ਉਮਰ ਦੇ ਨੌਜਵਾਨ ਨੇ, ਹੱਥਾਂ 'ਚ ਬੰਦੂਕਾਂ ਅਤੇ ਤੀਰ ਕਮਾਨ ਅਤੇ ਬਰਛੇ ਫੜੇ, ਘੋੜਿਆਂ 'ਤੇ ਚੜ੍ਹਦੇ ਸ਼ਿਕਾਰ ਖੇਡਦੇ ਨੇ ਅਤੇ ਜੰਗ ਦੇ ਦਾਅਵੇ ਕਰਦੇ ਨੇ। ਹਾਂਜੀ,
ਹੱਥ ਹੋ ਸ਼ਸਤਰ ਗੁਰ ਸੰਗ ਸਹਾਏ,
ਗੁਰੂ ਸਾਡੇ ਅੰਗ ਸੰਗ ਹੈ, ਗੁਰੂ ਸਾਡੇ ਨਾਲ ਹੈ, ਅਸੀਂ ਵੈਰੀ ਨੂੰ ਤਾਰੇ ਦਿਖਾ ਦਿਆਂਗੇ, ਦਿਨ ਵਿੱਚ ਅਸੀਂ ਵੈਰੀ ਦੇ ਦੰਦ ਖੱਟੇ ਕਰ ਦਿਆਂਗੇ। ਇੱਦਾਂ ਬੜੇ ਜੁਰਤ ਨਾਲ, ਬੜੇ ਹੌਂਸਲੇ ਨਾਲ ਨੌਜਵਾਨ ਗੱਲਾਂ ਕਰਦੇ ਹੈ। ਹਾਂਜੀ,
ਇਮ ਆਪਸ ਮਹਿ ਕਹਿ ਪ੍ਰਣ ਕਰਾਂ,
ਆਪਸ ਵਿੱਚ ਪ੍ਰਣ ਕਰਦੇ ਨੇ, ਕਹਿੰਦੇ ਜੇ ਸ਼ਹੀਦੀ ਦਾ ਸਮਾਂ ਆਇਆ ਅਸੀਂ ਪਿੱਛੇ ਨਹੀਂ ਹਟਾਂਗੇ, ਇੱਕ ਦੂਜੀ ਤੋਂ ਅੱਗੇ ਵੱਧ ਕੇ ਲੜਾਂਗੇ, ਅਸੀਂ ਦੁਸ਼ਮਣ ਦੇ ਦੰਦ ਖੱਟੇ ਕਰ ਦਿਆਂਗੇ।
ਅਧਿਕ ਵੀਰਤਾ ਕੁਰ ਉਰ ਧਰੈ,
ਮਨ ਦੇ ਵਿੱਚ ਬੜੀ ਵੀਰਤਾ, ਬੜਾ ਹੌਂਸਲਾ ਰੱਖਦੇ ਨੇ ਨੌਜਵਾਨ।
ਵਹਿਰ ਉਰੁੱਡ ਹੈ ਗੁਰੂ ਸੁਨਾਵੈ,
ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੇ ਨਾਲ ਘੋੜੇ 'ਤੇ ਚੜ੍ਹ ਕੇ ਇਹ ਸੂਰਮੇ ਜਾਂਦੇ ਨੇ ਸ਼ਿਕਾਰ ਖੇਡਣ, ਘੋੜਿਆਂ 'ਤੇ ਬੈਠੇ ਬੰਦੂਕਾਂ ਹੱਥ 'ਚ ਫੜੀਆਂ, ਤੀਰ ਕਮਾਨ, ਬਾਜ, ਕੁਈਆਂ, ਸ਼ਿਕਰੇ, ਜੁਰਰੇ, ਸਿਚਾਨੇ, ਇੱਦਾਂ ਦੇ ਪੰਛੀ ਸ਼ਿਕਾਰੀ ਕੁੱਤੇ ਨਾਲ ਹੁੰਦੇ ਨੇ ਅਤੇ ਗੁਰੂ ਸਾਹਿਬ ਨੂੰ ਸੁਣਾਉਂਦੇ ਨੇ ਉੱਚੀ ਉੱਚੀ ਆਵਾਜ਼ ਵਿੱਚ, ਗੱਜ ਗੱਜ ਕੇ ਬੋਲਦੇ ਨੇ। ਹਾਂਜੀ,
ਤੁਮਰੇ ਹੁਕਮ ਓਜ ਦਿਖਰਾਵੈ,
ਹੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹੁਕਮ ਦਿਆ ਜੇ ਇਹੋ ਜਿਹਾ ਜੰਗ ਕਰਾਂਗੇ, ਵੈਰੀ ਦੀਆਂ 7 ਪੁਸਤਾਂ ਯਾਦ ਰੱਖਣਗੀਆਂ, ਜੁਗਾਂ ਤਾਈਂ ਦੁਸ਼ਮਣ ਯਾਦ ਰੱਖਣਗੇ।
ਅਰਪਿਓ ਰਾਵਰ ਕੇ ਪਗ ਸੀਸ।
ਉਹ ਨੌਜਵਾਨ ਕਹਿੰਦੇ ਗੁਰੂ ਜੀ ਘੋੜੇ 'ਤੇ ਚੜ੍ਹੇ ਜਾਂਦੇ ਮਹਾਰਾਜ ਛੇਵੇਂ ਪਾਤਸ਼ਾਹ ਨਾਲ, ਉਹ ਗੱਭਰੂ ਜਾਂਦੇ ਅਤੇ ਗੁਰੂ ਸਾਹਿਬ ਨੂੰ ਜਕਾਰੇ ਗਜਾ ਜਾ ਕੇ ਸੁਣਾਉਂਦੇ ਅਤੇ ਕਹਿੰਦੇ ਮਹਾਰਾਜ ਇਹ ਸੀਸ ਸਾਡਾ ਨਹੀਂ, ਹੁਣ ਇਹ ਸੀਸ ਅਸੀਂ ਤੁਹਾਨੂੰ ਭੇਟਾ ਕਰ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ, ਜਿਸ ਜਿੱਥੇ ਹੁਕਮ ਕਰੋਗੇ ਉੱਥੇ ਸੀਸ ਭੇਟਾ ਚੜ੍ਹਾ ਦਿਆਂਗੇ। ਹਾਂਜੀ,
ਤੁਮ ਹੈ ਪ੍ਰਵਾਹ ਨਾ ਹੇ ਜਗਦੀਸ਼।
ਇਹ ਮਹਾਰਾਜ ਤੁਸੀਂ ਪ੍ਰਵਾਹ ਨਾ ਕਰੋ, ਤੁਹਾਨੂੰ ਫਿਕਰ ਕਰਨ ਦੀ ਲੋੜ ਕੋਈ ਨਹੀਂ, ਅਸੀਂ ਆਪੇ ਸਾਂਭ ਲਾਂਗੇ, ਅਸੀਂ ਸਾਰਾ ਕੁਝ ਵੇਖ ਲਾਂਗੇ। ਮਹਾਰਾਜ ਅਸੀਂ ਦੁਸ਼ਮਣ ਦੇ ਘਰ ਵਿੱਚ ਅੱਗ ਲਾ ਦਿਆਂਗੇ, ਦੁਸ਼ਮਣ ਦੇ ਸੱਤਾਂ ਪੁਸਤਾਂ ਤੱਕ ਯਾਦ ਰੱਖਣਗੇ ਵੀ ਗੁਰੂ ਕੇ ਸਿੱਖਾਂ ਨਾਲ ਦੋ ਹੱਥ ਕੀਤੇ ਸੀ। ਹਾਂਜੀ,
ਦੋਹੇ ਲੋਕਨ ਕੀ ਚਹਿ ਕਲਿਆਣ।
ਇਹ ਮਹਾਰਾਜ ਤੁਹਾਡੇ ਚਰਨਾਂ 'ਚ ਦੋਵਾਂ ਲੋਕਾਂ ਦੇ ਸੁੱਖ ਨੇ, ਅਸੀਂ ਦੋਵਾਂ ਜਹਾਨਾਂ ਦਾ ਕਲਿਆਣ ਚਾਹੁੰਦੇ ਹਾਂ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਾਂਜੀ,
ਪਰੇ ਸ਼ਰਨ ਰਾਵਰ ਕੀ ਆਣ।
ਆ ਕੇ ਤੁਹਾਡੀ ਸ਼ਰਨ ਪੈ ਗਏ ਹਾਂ ਛੇਵੇਂ ਪਾਤਸ਼ਾਹ, ਇਹ ਸੀਸ ਤੁਹਾਨੂੰ ਦੇ ਦਿੱਤਾ, ਅੱਜ ਤੋਂ ਬਾਅਦ ਇਹ ਸਿਰ ਸਾਡਾ ਨਹੀਂ, ਇਹ ਸੀਸ ਗੁਰੂ ਦਾ ਹੈ। ਹਾਂਜੀ,
ਇਸ ਵਿਧ ਬਹੁਤ ਵੀਰ ਰਸ ਵਧੇ।
ਇਸ ਤਰ੍ਹਾਂ ਵੀਰ ਰਸ ਦੇ ਵਿੱਚ ਬੜੇ ਜਜ਼ਬੇ ਵਿੱਚ ਨੌਜਵਾਨ ਗੱਲਾਂ ਕਰਦੇ, ਗੁਰੂ ਸਾਹਿਬ ਨੂੰ ਵਾਰ ਵਾਰ ਸੁਣਾਉਂਦੇ ਆ, ਮਹਾਰਾਜ ਕਦੀ ਲੋੜ ਪਵੇਗੀ ਹੁਕਮ ਦਿਆ ਜੇ, ਤੁਸੀਂ ਮਿਹਰ ਕਰਿਆ ਜੇ, ਅਸੀਂ ਦੁਸ਼ਮਣ ਦੇ ਘਰ ਵਿੱਚ ਭੜਥੂ ਪਾ ਦਿਆਂਗੇ ਜਾ ਕੇ। ਹਾਂਜੀ,
ਆਯੁਧ ਵਿਦਿਆ ਕੋ ਨਿਤ ਸਦੇ।
ਅਤੇ ਆਯੁਧ ਵਿੱਦਿਆ ਸ਼ਸਤਰ ਵਿੱਦਿਆ ਨੂੰ ਰੋਜ਼ ਸਾਧ ਦੇ, ਰੋਜ਼ ਸ਼ਸਤਰਾਂ ਦਾ ਅਭਿਆਸ, ਨਿਸ਼ਾਨੇਬਾਜ਼ੀ, ਬੰਦੂਕ ਦੇ ਨਾਲ ਨਿਸ਼ਾਨਾ ਲਾਉਣਾ, ਗੋਲੀ ਟਿਕਾਣੇ ਸਿਰ ਮਾਰਨੀ, ਸ਼ਿਕਾਰ ਨੂੰ ਗੋਲੀ ਨਾਲ ਮਾਰਨਾ ਅਤੇ ਤੀਰ ਨਾਲ ਮਾਰਨਾ, ਤਲਵਾਰ ਨਾਲ ਵਾਰ ਕਰਕੇ ਝਟਕ ਦੇਣਾ, ਇਹ ਸਾਰੀ ਵਿੱਦਿਆ ਰੋਜ਼ ਯੋਧੇ ਅਭਿਆਸ ਕਰਦੇ ਹੈ, ਪ੍ਰੈਕਟਿਸ ਕਰਦੇ ਹੈ। ਹਾਂਜੀ,
ਯੋਧਾ ਬ੍ਰਿੰਦ ਬੁਲੰਦ ਆਨੰਦਤ।
ਔਰ ਯੋਧੇ ਬੜੇ ਆਨੰਦ ਵਿੱਚ ਰਹਿੰਦੇ ਆ, ਬੜੇ ਚੜ੍ਹਦੀਆਂ ਕਲਾਂ ਵਿੱਚ ਜਕਾਰੇ ਗਜਾਉਂਦੇ ਆ। ਹਾਂਜੀ,
ਗੁਰਸੁਖ ਕੰਧ ਬੰਦ ਕਰ ਬੰਦਤ।
ਸੁੱਖਾਂ ਦੇ ਦਾਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਦੇ ਅਤੇ ਸਤਿਗੁਰਾਂ ਕੋਲ ਆਸ਼ੀਰਵਾਦ ਲੈਂਦੇ ਹੈ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਾਡੇ ਸਿਰ 'ਤੇ ਹੱਥ ਰੱਖਿਆ ਜੇ, ਅਸੀਂ ਇਹੋ ਜਿਹਾ ਯੁੱਧ ਕਰਾਂਗੇ, ਇਹੋ ਜਿਹੇ ਘਮਸਾਣ ਦੇ ਜੰਗ ਕਰਾਂਗੇ ਕਿ ਮੈਦਾਨੇ ਜੰਗ 'ਚ ਲਥੇਰ ਪਥੇਰ ਕਰ ਦਿਆਂਗੇ। ਹਾਂਜੀ,
ਸਰਬ ਦਰਬ ਲੈ ਸਦਨ ਪੁਚਾਵੈ।
ਗੁਰੂ ਸਾਹਿਬ ਜਿਹੜੀ ਤਨਖਾਹ ਦਿੰਦੇ ਨੇ, ਮਾਇਆ ਦਿੰਦੇ ਨੇ, ਉਹ ਆਪਣੇ ਪਿੰਡਾਂ 'ਚ ਘਰਾਂ 'ਚ ਆਪਣੇ ਪਰਿਵਾਰਾਂ ਕੋਲ ਪਹੁੰਚਾ ਦਿੰਦੇ ਨੇ ਘਰ ਦਾ ਗੁਜ਼ਾਰਾ ਚਲਾਉਣ ਲਈ, ਕਿਉਂਕਿ ਸਾਧ ਸੰਗਤ ਜੀ ਇਹ ਪਰਮਾਤਮਾ ਨੇ ਸਾਰੀ ਦੁਨੀਆ ਨੂੰ ਪੇਟ ਲਾਇਆ ਹੋਇਆ ਹੈ, ਜੋ ਇਹ ਪੇਟ ਨਾ ਕਾਹੂ ਹੋਤਾ ਰਾਵ ਰੰਗ ਕਾਹੂ ਕੋ ਕਹਿਤਾ। ਗਰੀਬ ਘਰ ਦੇ ਬੱਚੇ ਨੇ, ਘਰਾਂ 'ਚ ਗੁਜ਼ਾਰਾ ਕੋਈ ਨਹੀਂ ਸੀ, ਮਾੜਾ ਮੋਟਾ ਖੇਤੀਬਾੜੀ ਕਰਦੇ, ਕੋਈ ਦੁਕਾਨਦਾਰੀ ਕਰਦੇ, ਕੋਈ ਨੌਕਰੀ ਕਰਦੇ, ਕੋਈ ਦਿਹਾੜੀ ਦੱਪਾ ਕਰਦੇ ਸੀ, ਘਰ ਵਿੱਚ ਗੁਜ਼ਾਰਾ ਚਲਾਉਣ ਲਈ ਉਹਨਾਂ ਨੂੰ ਮਾਇਆ ਚਾਹੀਦੀ ਸੀ। ਗੁਰੂ ਸਾਹਿਬ ਉਹਨਾਂ ਨੂੰ ਮਾਇਆ ਦਿੰਦੇ, ਤਨਖਾਹ ਦਿੰਦੇ, ਜਾਓ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਪੈਸੇ ਪਹੁੰਚਾ ਦਿਓ, ਘਰ ਦੇ ਰੋਟੀ ਖਾਈ ਜਾਣ, ਤੁਸੀਂ ਗੁਰੂ ਦੀ ਫੌਜ ਵਿੱਚ ਰਹਿ ਕੇ ਤਿਆਰ ਬਰ ਤਿਆਰ ਰਹੋ। ਹਾਂਜੀ,
ਭੋਜਨ ਦੇਗ ਵਿਖੇ ਨਿਤ ਖਾਵੈ।
ਲੰਗਰ ਗੁਰੂ ਦਾ ਪੱਕਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ 'ਚ ਪ੍ਰਸ਼ਾਦਾ ਛਕਦੇ ਨੇ।
ਸ਼ਸਤਰ ਬਸਤਰ ਬਖਸ਼ ਹੈ ਭੱਟ ਗਨ ਕੋ।
ਔਰ ਯੋਧਿਆਂ ਨੂੰ ਮਹਾਰਾਜ ਬਸਤਰ ਵੀ ਚੰਗੇ ਸੋਹਣੇ ਚੋਲੇ ਕਸ਼ਹਿਰੇ ਦੁਮਾਲੇ ਕਮਰ ਕਸੇ ਦਿੰਦੇ ਨੇ।
ਜੋ ਅਭਿਲਾਖਤ ਮਨ ਮਹਿਰਨ ਕੋ।
ਔਰ ਜਿਹੜੇ ਜੰਗ ਕਰਨ ਦੇ ਸ਼ੌਕੀਨ ਨੇ ਉਹਨਾਂ ਨੂੰ ਚੰਗੇ ਕੱਪੜੇ, ਚੰਗੀ ਵਰਦੀ ਅਤੇ ਚੰਗੇ ਉਹਨਾਂ ਨੂੰ ਸ਼ਸਤਰ, ਖੰਡੇ, ਤਲਵਾਰਾਂ, ਸਰੋਈਆਂ, ਬਿਛੂਏ, ਜੰਬੀਏ, ਢਾਲੇ ਅਤੇ ਅੱਗੇ ਮਹਾਰਾਜ ਦਿੰਦੇ ਨੇ।
ਇਮ ਨਿਤ ਪ੍ਰਤ ਅਤ ਚਿਤ ਉਤਸਾਹਤ।
ਹਰ ਰੋਜ਼ ਦਿਨੋ ਦਿਨ ਸਿੱਖਾਂ ਦੇ ਮਨ ਵਿੱਚ ਉਤਸ਼ਾਹ ਵੱਧਦਾ ਜਾ ਰਿਹਾ, ਹਰ ਦਿਨ ਉਹਨਾਂ ਦੇ ਅੰਦਰ ਜੰਗ ਦੀ ਭਾਵਨਾ ਬਣੀ ਹੋਈ ਵੀ ਅਸੀਂ ਜੰਗ ਲੜਨਾ, ਧਰਮ ਦਾ ਯੁੱਧ ਕਰਨਾ, ਅਸੀਂ ਜ਼ਾਲਮ ਦੇ ਦੰਦ ਖੱਟੇ ਕਰਨੇ, ਅਸੀਂ ਉਸ ਚੰਦੂ ਵਰਗੇ ਪਾਪੀ ਨੂੰ ਮਾਰਨਾ ਜਿਹਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਸੀ, ਅਸੀਂ ਉਸ ਜਹਾਂਗੀਰ ਦਾ ਤਖਤਾ ਪਲਟ ਦੇਣਾ ਜਿਸ ਨੇ ਧਰਮ ਦੇ ਧੁਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਜ਼ੁਲਮ ਕਰਕੇ ਸ਼ਹੀਦ ਕੀਤਾ ਸੀ। ਹਾਂਜੀ,
ਚੰਮੂ ਸਹਿਤ ਗੁਰ ਕਾਨਨ ਗਾਹਤ।
ਮਹਾਰਾਜ ਫੌਜ ਲੈ ਕੇ ਰੋਜ਼ ਜੰਗਲ 'ਚ ਜਾਂਦੇ ਨੇ, ਸ਼ਿਕਾਰ ਖੇਡਦੇ ਨੇ।
ਚੋਰ ਹੈ ਬਾਜ ਬਿਹੰਗ ਪਕਰਾਵੈ।
ਔਰ ਬਾਜ ਛੱਡਦੇ ਨੇ, ਬਾਜ ਜਾ ਕੇ ਪੰਛੀਆਂ ਦਾ ਸ਼ਿਕਾਰ ਕਰਦਾ ਹੈ, ਤਿੱਤਰਾਂ ਬਟੇਰਿਆਂ ਦਾ, ਬਹੁਤ ਸਾਰੇ ਪੰਛੀਆਂ ਦਾ ਬਾਜ ਝਪਟ ਮਾਰ ਕੇ ਸ਼ਿਕਾਰ ਕਰਦਾ। ਬਾਜ ਵੀ ਸਾਧ ਸੰਗਤ ਜੀ ਸੱਤਾ ਦਾ ਪ੍ਰਤੀਕ ਹੈ, ਰਾਜ ਦਾ ਤਾਕਤ ਦਾ ਪ੍ਰਤੀਕ ਹੈ। ਗੁਰੂ ਸਾਹਿਬ ਸਿੱਖਾਂ ਦੇ ਅੰਦਰ ਅਣਖ ਗੈਰਤ ਭਰਨੀ ਚਾਹੁੰਦੇ ਹੈ। ਬਾਜ ਕਦੀ ਕਿਸੇ ਦਾ ਮਰਿਆ ਨਹੀਂ ਖਾਂਦਾ, ਆਪ ਮਾਰ ਕੇ ਖਾਂਦਾ। ਮਹਾਰਾਜ ਕਹਿੰਦੇ ਖਾਲਸਾ ਵੀ ਜਿਹੜਾ ਨਾ, ਉਹ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ, ਉਹ ਖਾਲਸਾ ਆਪ ਕਿਰਤ ਕਰਕੇ ਖਾਵੇ ਜਾਂ ਫਿਰ ਦੁਸ਼ਮਣ ਕੋਲੋਂ ਖੋਹ ਕੇ ਖਾਵੇ, ਮੰਗ ਕੇ ਨਹੀਂ ਖਾਂਦਾ ਕਿਸੇ ਤੋਂ ਖਾਲਸਾ। ਨਾ ਖਾਲਸਾ ਕਿਸੇ ਤੋਂ ਰਾਜ ਮੰਗਦਾ ਅਤੇ ਨਾ ਮੰਗਿਆ ਮਿਲਦਾ ਹੀ ਹੈ। ਮਹਾਰਾਜ ਸਾਹਿਬ ਦੇ ਬਚਨ ਨੇ, ਕਹੂ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿੱਜ ਬਲ ਸੋਂ ਲੈ ਹੈ। ਜਿਹਨੇ ਵੀ ਰਾਜ ਲੈਣਾ ਆਪਣੀ ਤਾਕਤ ਨਾਲ ਲੈਣਾ, ਮੰਗਿਆ ਥੋੜ੍ਹਾ ਰਾਜ ਮਿਲਦੇ ਹੁੰਦੇ। ਮਹਾਰਾਜ ਸਿੱਖਾਂ ਨੂੰ ਬਾਜ ਰੱਖ ਕੇ ਸਿਖਾ ਰਹੇ ਨੇ ਵੀ ਤੁਹਾਡੇ ਹੱਕ ਤੁਹਾਨੂੰ ਕਿਸੇ ਨੇ ਦੇਣੇ ਕੋਈ ਨਹੀਂ, ਤੁਹਾਨੂੰ ਤੁਹਾਡੇ ਹੱਕ ਖੋਣੇ ਪੈਣੇ। ਜਦੋਂ ਵੀ ਖੋ ਲਓ, ਇਹ ਤੁਹਾਡੀ ਤਾਕਤ ਹੈ, ਤੁਸੀਂ ਆਪਣੀ ਤਾਕਤ ਨੂੰ ਵਰਤੋ ਅਤੇ ਰਾਜ ਖੋ ਲਓ। ਜੇ ਤੁਸੀਂ ਕਹੋ ਵੀ ਤੁਹਾਨੂੰ ਰਾਜ ਕੋਈ ਦੇ ਦੇਗਾ, ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਬਾਜ ਰੱਖਿਆ ਹੋਇਆ ਹੈ। ਹਾਂਜੀ,
ਸਵਾਨਨ ਤੇ ਮ੍ਰਿਗ ਸਸਾ ਗਹਾਵੈ।
ਔਰ ਜਾ ਕੇ ਸ਼ਿਕਾਰੀ ਕੁੱਤੇ ਮਿਰਗਾਂ ਦਾ, ਹਿਰਣਾਂ ਦਾ ਅਤੇ ਸਹਿਆਂ ਖਰਗੋਸ਼ਾਂ ਦਾ ਸ਼ਿਕਾਰ ਕਰਦੇ ਨੇ।
ਗਨ ਜੋਧਾ ਆਯੋ ਤੇ ਮਾਰ ਹੈ।
ਔਰ ਜੋਧੇ ਤੀਰਾਂ ਨਾਲ ਮਾਰਦੇ ਨੇ, ਨਿਸ਼ਾਨਾ ਲਾ ਕੇ ਗੋਲੀ ਨਾਲ, ਤੀਰ ਨਾਲ।
ਕਰਹਿ ਅਖੇਰ ਜੀਵ ਸੰਘਾਰ ਹੈ।
ਔਰ ਸ਼ਿਕਾਰ ਖੇਡ ਕੇ ਸੂਰਾਂ ਦਾ, ਜੰਗਲੀ ਸੂਰ, ਹਿਰਣ, ਪਾੜੇ, ਬਾਰਾਂ ਸਿੰਘੇ, ਸਸੇ, ਖਰਗੋਸ਼, ਇਹਨਾਂ ਚੀਜ਼ਾਂ ਦਾ ਸ਼ਿਕਾਰ ਕਰਕੇ ਲਿਆਉਂਦੇ ਨੇ ਸਤਿਗੁਰੂ।
ਜਿਵੇਂ ਰਘਬਰ ਗਨ ਸੈਨ ਸਕੇਲੇ।
ਜਿਵੇਂ ਸ੍ਰੀ ਰਾਮ ਚੰਦਰ ਜੀ ਮਹਾਰਾਜ ਤ੍ਰੇਤੇ ਯੁੱਗ 'ਚ ਸ਼ਿਕਾਰ ਖੇਡਿਆ ਕਰਦੇ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸ਼ਿਕਾਰ ਦੀ ਗੱਲ ਆਈ ਤਾਂ ਕਈ ਲੋਕ ਕਿੰਤੂ ਪਰੰਤੂ ਕਰਨ ਲੱਗ ਪਏ, ਜੀ ਗੁਰੂਆਂ ਨੂੰ ਸ਼ਿਕਾਰ ਕਿਉਂ ਖੇਡਣਾ ਪਿਆ? ਅਤੇ ਪੰਥ ਦੇ ਮਹਾਨ ਵਿਦਵਾਨਾਂ ਨੇ ਜਵਾਬ ਦਿੱਤਾ ਵੀ ਸ੍ਰੀ ਰਾਮ ਚੰਦਰ ਕਿਉਂ ਖੇਡਦੇ ਸੀਗੇ? ਭਗਵਾਨ ਕ੍ਰਿਸ਼ਨ ਜੀ ਵੀ ਤਾਂ ਸ਼ਿਕਾਰ ਖੇਡਦੇ ਸੀ, ਉਹਨਾਂ ਨੂੰ ਰੋਕੋ ਪਹਿਲਾਂ, ਕਿਉਂਕਿ ਰਾਜ ਸੱਤਾ ਚੱਲਦੀ ਸ਼ਿਕਾਰ ਖੇਡਣ ਨਾਲ, ਸ਼ੁਰੂਆਤ ਹੀ ਇੱਥੋਂ ਹੁੰਦਾ। ਜੰਗ ਦੀ ਪਹਿਲੀ ਪੌੜੀ ਪੜ੍ਹਾਈ ਇਹ ਉੜਾਅੜਾ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਣ ਜਾਂਦੇ, ਜਿਵੇਂ ਸ੍ਰੀ ਰਾਮ ਚੰਦਰ ਜੀ ਸਰਜੂ ਦੇ ਕੰਢੇ 'ਤੇ ਅਯੁੱਧਿਆ ਵਿੱਚ ਸ਼ਿਕਾਰ ਖੇਡਦੇ ਸਨ।
ਸਰਜੂ ਤੀਰ ਅਖੇਰ ਸੋ ਖੇਲੇ।
ਸਰਜੂ ਉਹ ਨਦੀ ਹੈ ਜਿਹੜੀ ਅਯੁੱਧਿਆ ਦੇ ਲਾਗੇ ਵਗਦੀ ਹੈ, ਉੱਥੇ ਬਹੁਤ ਸਾਰੇ ਸ਼ਿਕਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਤ੍ਰੇਤੇ ਯੁੱਗ ਵਿੱਚ ਖੇਡਿਆ ਕਰਦੇ ਸਨ।
ਗਨ ਜਾਦਵ ਕੋ ਸੰਗ ਚੜਾਏ।
ਬਹੁਤ ਸਾਰੇ ਜਾਦਵਾਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਜੀ ਵੀ ਸ਼ਿਕਾਰ ਖੇਡਦੇ ਸਨ।
ਜਥਾ ਕ੍ਰਿਸ਼ਨ ਕਾਨਨ ਫਿਰ ਆਏ।
ਜਿਵੇਂ ਭਗਵਾਨ ਕ੍ਰਿਸ਼ਨ ਜੀ ਜਾਂਦੇ ਸਨ ਸ਼ਿਕਾਰ ਖੇਡਣ ਜੰਗਲ ਵਿੱਚ।
ਅਪਰ ਮਹਾ ਧਰਮਾਤਮ ਰਾਜਾ ਰਾਜੇ।
ਹੋਰ ਵੀ ਜਿਹੜੇ ਧਰਮਾਤਮਾ ਰਾਜੇ ਹੈ, ਦਸ਼ਰਥ ਵਰਗੇ ਹੋਰ ਕਈ ਰਾਜਿਆਂ ਦਾ ਜ਼ਿਕਰ ਆਉਂਦਾ ਜਿਹੜੇ ਧਰਮੀ ਸਨ। ਜਿਵੇਂ ਕੱਲ੍ਹ ਵੀ ਦੱਸਿਆ ਸੀ ਕਿ ਭਗਤ ਪ੍ਰਹਿਲਾਦ ਜੀ ਜਦੋਂ ਆਪਣੇ ਪੁੱਤਰ ਵਿਰੋਚਨ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ, ਵਿਰੋਚਨ ਨੇ ਆਖਿਆ ਪਿਤਾ ਜੀ ਮੈਂ ਆਪਣਾ ਰਾਜ ਕਾਜ ਕਿੱਥੋਂ ਸ਼ੁਰੂ ਕਰਾਂ? ਅਤੇ ਪ੍ਰਹਿਲਾਦ ਜੀ ਕਹਿੰਦੇ ਆਪਣੇ ਗੁਰੂ ਨੂੰ ਪੁੱਛੀਏ, ਉਹ ਕੀ ਕਹਿੰਦੇ ਆ? ਸ਼ੁਕਰਾਚਾਰ ਨੂੰ ਪੁੱਛਿਆ, ਉਹ ਕਹਿੰਦੇ ਪੁੱਤਰ ਤੂੰ ਸ਼ਿਕਾਰ ਖੇਡਣ ਤੋਂ ਰਾਜ ਦਾ ਕੰਮ ਸ਼ੁਰੂ ਕਰਨਾ। ਅਤੇ ਸ਼ਿਕਾਰ ਦਾ ਨਾਂ ਸੁਣ ਕੇ ਪ੍ਰਹਿਲਾਦ ਜੀ ਕਹਿਣ ਲੱਗੇ ਕਿ ਕਹਿੰਦੇ ਹੋ ਜੀ ਮਹਾਰਾਜ? ਭਗਤ ਸੀ ਨਾ ਪ੍ਰਹਿਲਾਦ ਜੀ, ਸਾਧੂ ਸਨ, ਨਾਮ ਜਪਣ ਵਾਲੇ, ਰਾਮ ਰਾਮ ਕਰੀ ਜਾਣਾ, ਮਾਲਾ ਫੇਰਨੀ, ਸਿਮਰਨ ਕਰਨਾ। ਉਹ ਕਹਿਣ ਲੱਗੇ ਵੀ ਮਹਾਰਾਜ ਤੁਹਾਡੀ ਗੱਲ ਠੀਕ ਹੈ, ਤੁਸੀਂ ਬ੍ਰਹਮ ਗਿਆਨੀ ਸਾਧੂ ਹੋ, ਨਾਮ ਜਪਣ ਵਾਲੇ ਦੀ ਬਿਰਤੀ ਇਹੋ ਜਿਹੀ ਹੋਣੀ ਚਾਹੀਦੀ ਹੈ, ਪਰ ਜਿਹਨੇ ਰਾਜ ਚਲਾਉਣਾ ਉਹਨੂੰ ਸ਼ਿਕਾਰ ਖੇਡਣਾ ਵੀ ਜ਼ਰੂਰੀ ਹੈ। ਆਖੇਰ ਬਿਰਤ ਰਾਜਨ ਕੀ ਲੀਲਾ, ਰਾਜਿਆਂ ਦੀ ਲੀਲਾ ਹੈ ਸ਼ਿਕਾਰ ਖੇਡਣਾ, ਮਰਜ਼ਾਦਾ ਹੈ। ਹਾਂਜੀ,
ਵਿਚਰੇ ਬਨ ਅਖੇਰ ਬ੍ਰਿਤ ਕਾਜ।
ਛੇਵੇਂ ਪਾਤਸ਼ਾਹ ਮਹਾਰਾਜ ਜੰਗਲ ਵਿੱਚ ਜਾਂਦੇ ਸ਼ਿਕਾਰ ਖੇਡਦੇ ਹਨ।
ਸ੍ਰੀ ਸਤਿਗੁਰ ਹਰਗੋਬਿੰਦ।
ਜਿਵੇਂ ਪੁਰਾਣੇ ਜ਼ਮਾਨੇ 'ਚ ਸ੍ਰੀ ਰਾਮ ਚੰਦਰ ਭਗਵਾਨ ਕ੍ਰਿਸ਼ਨ ਦੀ ਸ਼ਿਕਾਰ ਖੇਡਦੇ ਸਨ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਦੇ ਹਨ।
ਕਰਹਿ ਸ਼ਿਕਾਰ ਬਿਹਾਰ ਬਿਲੰਦ।
ਸ਼ਿਕਾਰ ਦੇ ਵਿੱਚ ਬਹੁਤ ਸਾਰੇ ਚੀਤੇ, ਸ਼ਿਕਾਰੀ ਕੁੱਤੇ, ਬਾਜ, ਕੁਹੀ, ਸ਼ਿਕਰਾ ਇਹ ਨਾਲ ਲੈ ਕੇ ਜਾਂਦੇ ਸਤਿਗੁਰੂ।
ਚਮੂ ਚੜ੍ਹੈ ਨਵ ਮਹਿਰਜ ਛਾਵੈ।
ਜਦੋਂ ਮਹਾਰਾਜ ਦੀ ਫੌਜ ਚੜ੍ਹਦੀ ਨਗਾਰਾ ਮਾਰ ਕੇ ਨਾ ਛੇਵੇਂ ਪਾਤਸ਼ਾਹ ਜੀ ਚੜ੍ਹਦੇ ਹੈ, ਕਹਿੰਦੇ ਘੋੜਿਆਂ ਦੇ ਪੌੜਾਂ ਨਾਲ ਧਰਤੀ ਉੱਡ ਕੇ ਅਸਮਾਨ ਨੂੰ ਚੜ੍ਹ ਜਾਂਦੀ, ਸਾਰੇ ਪਾਸੇ ਗਰਦ ਗਵਾਰ ਹੋ ਜਾਂਦੀ ਹੈ, ਪਤਾ ਲੱਗਦਾ ਵੀ ਕੋਈ ਮਹਾਬਲੀ ਯੋਧਾ ਚੜ੍ਹਿਆ ਹੈ। ਹਾਂਜੀ,
ਛੁਟੇ ਤੁਫੰਗਨ ਸ਼ਬਦ ਉਠਾਵੈ,
ਔਰ ਕਾੜ ਕਾੜ ਕਰਦੀਆਂ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਦੂਰਾਂ ਦੂਰ ਤੱਕ ਲਾਹੌਰ ਤੱਕ ਸੁਣਾਈ ਦਿੰਦੀਆਂ ਨੇ ਅੰਮ੍ਰਿਤਸਰ ਦੀਆਂ ਚੱਲੀਆਂ ਬੰਦੂਕਾਂ। ਹਾਂਜੀ,
ਮਹਾ ਕੁਦਾਏ ਪਲਾਏ ਤੁਰੰਗ,
ਘੋੜੇ ਦੌੜਦੇ ਨੇ, ਦਗੜ ਦਗੜ ਜਾਂਦੇ ਨੇ, ਧਰਤੀ ਦੇ ਉੱਤੇ ਪੌੜ ਵੱਜਦੇ, ਘੋੜਿਆਂ ਦੇ ਦੁਸ਼ਮਣਾਂ ਦੇ ਦਿਲ ਦਹਿਲ ਜਾਂਦੇ ਨੇ। ਹਾਂਜੀ,
ਅਸ ਸ਼ੋਭਤ ਜਨ ਜਾਹੇ ਕੁਰੰਗ,
ਇਸ ਤਰ੍ਹਾਂ ਘੋੜੇ ਦੌੜਦੇ ਨੇ ਜਿਵੇਂ ਹਿਰਨ ਉਡਾਰੀਆਂ ਮਾਰਦੇ ਹੋਣ। ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ। ਤੁਰੰਗ ਕਹਿੰਦੇ ਨੇ ਘੋੜੇ ਨੂੰ, ਕੁਰੰਗ ਕਹਿੰਦੇ ਨੇ ਹਿਰਨ ਨੂੰ। ਕੋਟ ਤੁਰੰਗ ਕਰੋੜਾਂ ਹੀ ਘੋੜੇ, ਕੁਰੰਗ ਸੇ ਕੂਦਤ ਹਿਰਨਾਂ ਤਰ੍ਹਾਂ ਕੁੱਦਦੇ, ਪਾਉਣ ਕੇ ਗੌਨ ਕੋ ਹਵਾ ਦੇ ਵੇਗ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਜਾਂਦੇ, ਹਵਾ ਨੂੰ ਵੀ ਚੀਰ ਜਾਂਦੇ ਆ। ਇਹੋ ਜਿਹੇ ਘੋੜੇ ਛੇਵੇਂ ਪਾਤਸ਼ਾਹ ਨੇ ਆਪਣੀ ਫੌਜ 'ਚ ਰੱਖੇ।
ਦਿਨ ਪ੍ਰਤ ਸਤਿਗੁਰ ਚਾਰ ਸਰੀਰ,
ਮਹਾਰਾਜ ਦਾ ਸਰੀਰ ਬੜਾ ਸੋਹਣਾ, ਬਹੁਤ ਹੀ ਸੁੰਦਰ ਜਵਾਨੀ ਚੜ੍ਹ ਰਹੀ ਹੈ। ਹੌਲੇ ਹੌਲੇ ਮਹਾਰਾਜ ਦਾ ਸਰੀਰ ਬਲਵਾਨ ਹੁੰਦਾ ਜਾ ਰਿਹਾ ਦਿਨੋਂ ਦਿਨ ਦਿਨੋਂ ਦਿਨ। ਹਾਂਜੀ,
ਬਲ ਜੁਤ ਬੰਦ ਹੈ ਹਿਰਦੇ ਬਹੁ ਧੀਰ,
ਮਹਾਰਾਜ ਦਾ ਕੱਦ ਕਾਠ ਬੜਾ ਹੈ, ਛੇਵੇਂ ਪਾਤਸ਼ਾਹ ਵਰਗਾ ਜਵਾਨ ਕੌਣ ਹੋਇਆ, ਅਤੇ ਬਲ ਦੇ ਖਜ਼ਾਨੇ ਨੇ ਬੜੀ ਤਾਕਤ, ਸਰੀਰ ਦਾ ਅੰਗ ਅੰਗ ਕਮਾਇਆ ਹੋਇਆ ਕਸਰਤ ਕਰਕੇ।
ਚਰਨ ਬਿਲੰਦ ਮ੍ਰਿਦੁਲ ਅਰਬਿੰਦ,
ਸੋਹਣੇ ਚਰਨ ਬੜੇ ਕੋਮਲ, ਲਾਲੀ ਦੀ ਭਾਅ ਮਾਰਦੇ ਹਨ ਜਿਵੇਂ ਕਮਲ ਦਾ ਫੁੱਲ ਹੁੰਦਾ, ਏਦਾਂ ਦੇ ਚਰਨ ਹਨ ਸਤਿਗੁਰਾਂ ਦੇ। ਹਾਂਜੀ,
ਨਖ ਸੁੰਦਰ ਜੁਤ ਅੰਗੁਰੀ ਬ੍ਰਿੰਦ,
ਨੋਂ ਵੀ ਏਦਾਂ ਨੇ ਜਿਵੇਂ ਮੋਤੀ ਜੜੇ ਹੁੰਦੇ ਆ। ਭਾਈ ਸੰਤੋਖ ਸਿੰਘ ਜੀ ਹੁਣ ਅਲੰਕਾਰ ਬੰਨਣ ਲੱਗੇ ਛੇਵੇਂ ਪਾਤਸ਼ਾਹ ਦੀ ਸੁੰਦਰਤਾ ਦਾ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਸੋਹਣੇ ਸਤਿਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਜਿਹੜੇ ਪੈਰਾਂ ਦੇ ਨੋਹ ਨੇ, ਚਾਰ ਉਂਗਲਾਂ ਅਤੇ ਪੰਜਵਾਂ ਅੰਗੂਠਾ, ਇਸੇ ਤਰ੍ਹਾਂ ਸੱਜੇ ਅਤੇ ਖੱਬੇ ਪਾਸੇ ਦੇ 10 ਨੋਹ ਨੇ, ਉਹ ਕਹਿੰਦੇ ਇੰਝ ਲੱਗਦਾ ਜਿਵੇਂ ਮੋਤੀ ਜੜੇ ਹੁੰਦੇ ਜਾਂ ਹੀਰੇ ਜੜੇ ਹੁੰਦੇ ਹਨ। ਹਾਂਜੀ,
ਏਡੀ ਜੁਗਤ ਅਰਣ ਹੈ ਬਰਣ,
ਕਹਿੰਦੇ ਅੱਡੀ ਸਮੇਤ ਚਰਨਾਂ ਦਾ ਰੰਗ ਲਾਲ ਹੈ ਸਤਿਗੁਰਾਂ ਦੇ। ਹਾਂਜੀ,
ਗੁਲਫ ਉਤੰਗ ਸ਼ੋਭ ਸ਼ੋਭ ਸ਼ਬੋ,
ਤੇ ਕਹਿੰਦੇ ਗੋਡੇ ਗਿੱਟੇ ਜਿਹੜੇ ਹਨ ਉਹ ਬੜੇ ਸੁੰਦਰ ਸ਼ੋਭਾ ਪਾ ਰਹੇ ਹਨ।
ਜਾਨੂ ਜੰਗ ਮਹਾ ਦਿੜ ਹੋਏ,
ਤੇ ਗੋਡ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਜਾਨੂ ਨਾਮ ਗੋਡਿਆਂ ਦਾ ਹੈ, ਅਤੇ ਪੱਟ, ਅਤੇ ਇਸੇ ਤਰ੍ਹਾਂ ਸਾਰਾ ਸਰੀਰ ਇੱਦਾਂ ਦ੍ਰਿੜ ਹੈ, ਬੜਾ ਮਜ਼ਬੂਤ ਹੈ।
ਮਨੋ ਓਜ ਕੇ ਥੰਡ ਖਲੋਏ,
ਮਾਨੋ ਬਲ ਦੇ ਥੰਬੇ ਖਲੋਤੇ ਹੋਣ। ਜਦੋਂ ਜੰਗ ਦੇ ਮੈਦਾਨ 'ਚ ਖੜ ਜਾਣ, ਇੱਕ ਕਦਮ ਕੋਈ ਪਿੱਛੇ ਨਹੀਂ ਹਟਾ ਸਕਦਾ। ਪੈਂਦੇ ਖਾਂ ਕਿੱਡਾ ਜਵਾਨ ਸੀ, ਜ਼ੋਰ ਲਾ ਰਿਹਾ ਛੇਵੇਂ ਪਾਤਸ਼ਾਹ ਨੂੰ ਹਿਲਾ ਨਹੀਂ ਸਕਿਆ। ਇੱਦਾਂ ਹੀ ਕਾਬਲ ਬੇਗ, ਕਾਬਲ ਤੋਂ ਚੜ੍ਹ ਕੇ ਆਇਆ ਸੀ ਲਲਾ ਬੇਗ ਦਾ ਭਾਣਜਾ, 7 ਫੁੱਟ ਦਾ ਜਵਾਨ ਸੀ ਉਹ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮੈਂ ਜਿਉਂਦਾ ਚੁੱਕ ਕੇ ਲੈ ਜਾਵਾਂਗਾ, ਅਤੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕੋ ਵਾਰ ਨਾਲ 2 ਫਾੜ ਕਰਤਾ ਸੀਗਾ। ਐਡੇ ਬਲੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਹਨ।
ਆਯੁਤ ਛਾਤੀ ਅਤਸ਼ਹਿ ਗਾਡੇ,
ਖਰਾਸ਼ ਦੇ ਪੁੜ ਵਰਗੀ ਚੌੜੀ ਛਾਤੀ ਸੱਚੇ ਪਾਤਸ਼ਾਹ ਦੀ ਇੰਨੀ ਮਜ਼ਬੂਤ ਹੈ ਵੀ ਉਹਦੇ ਉੱਤੇ ਭਾਵੇਂ ਕੋਈ ਵਦਾਨ ਵੀ ਮਾਰ ਦੇਵੇ ਤਾਂ ਵੀ ਸਤਿਗੁਰੂ ਪਾਤਸ਼ਾਹ ਦੀ ਛਾਤੀ 'ਤੇ ਕੋਈ ਅਸਰ ਨਹੀਂ ਹੁੰਦਾ।
ਬੱਜਰ ਕਪਾਟ ਕਠਨ ਰਿਪ ਠਾਂਡੇ,
ਇੰਝ ਸਮਝ ਲਓ ਵੀ ਬੱਜਰ ਦੇ 2 ਦਰਵਾਜ਼ੇ ਹੀ ਬਣੇ ਹੋਣ ਜਿਹਨਾਂ ਨੂੰ ਕੋਈ ਤੋੜ ਨਾ ਸਕਦਾ। ਇਹੋ ਜਿਹੀ ਛਾਤੀ ਹੈ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਦੀ।
ਉਧਰ ਸਤਰਵਲੀ ਸੁੰਦਰ ਸੋਹਤ,
ਆਹ ਜਿਹੜਾ ਪੇਟ ਹੈ ਨਾ ਇਹਦੇ 'ਚ 3 ਵਲ ਪੈਂਦੇ ਆ, ਤ੍ਰਿਵਲੀ ਪੇਟ, ਤ੍ਰਿਵ ਜਦੋਂ ਖੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਹਣੇ ਸੁੰਦਰ ਸਰੂਪ, ਤਾਂ ਪੇਟ ਦੇ ਵਿੱਚ 3 ਵਲ ਪੈਂਦੇ ਆ। ਇਹੋ ਜਿਹਾ ਸੁੰਦਰ ਪੇਟ ਹੈ ਸਤਿਗੁਰਾਂ ਦਾ।
ਨਾਭ ਗੰਭੀਰ ਦਿਖਤ ਚਿਤ ਮੋਹਤ,
ਔਰ ਨਾਭ ਵੀ ਡੂੰਘੀ ਗੰਭੀਰ ਹੈ, ਦੇਖਣ ਵਾਲਿਆਂ ਦਾ ਮਨ ਮੋਹ ਲਵੇ।
ਬਾਹੋ ਜਾਣ ਸੋ ਅਸ ਅਨੁਮਾਨੋ,
ਬਾਹਾਂ ਮਹਾਰਾਜ ਦੀਆਂ ਗੋਡਿਆਂ ਤੱਕ ਲੰਮੀਆਂ ਛੇਵੇਂ ਪਾਤਸ਼ਾਹ ਜੀ ਦੀਆਂ ਏਦਾਂ ਲੱਗਦੀਆਂ ਹਨ।
ਸ਼ੋਭਤ ਕਰੀ ਕਰ ਬਲੀ ਮਹਾਨੋ,
ਜਿਵੇਂ ਹਾਥੀ ਦੀਆਂ 2 ਸੁੰਡਾਂ ਹੋਣ, ਜਿਵੇਂ ਹਾਥੀ ਦੀ ਸੁੰਡ ਦਾ ਬਲ ਹੁੰਦਾ ਤੇ ਲੰਮੀ ਹੁੰਦੀ, ਇਹਨਾਂ ਬਲ ਮਹਾਰਾਜ ਦੇ 2 ਡੌਲਿਆਂ ਵਿੱਚ, ਬਾਹਾਂ ਵਿੱਚ ਹੈ।
ਦਿਪਤ ਪ੍ਰਚੰਡ ਬੜੇ ਪੁਜ ਦੰਡ,
ਆ ਡੌਲੇ ਜਿਹੜੇ ਨੇ ਵੱਖਰੇ ਵੱਖਰੇ ਦਿਸਦੇ ਆ। ਪ੍ਰਚੰਡ ਬੜੀ ਕਮਾਈ ਕੀਤੀ ਸਰੀਰ ਦੇ ਨਾਲ, ਸੱਚੇ ਪਾਤਸ਼ਾਹ ਜੀ ਦੇ 2 ਹੀ ਡੌਲੇ ਬੜੇ ਬਲੀ ਦੂਰੋਂ ਨਜ਼ਰ ਪੈਂਦੇ ਵੀ ਬਹੁਤ ਸਰੀਰ ਕਮਾਇਆ ਹੋਇਆ ਹੈ।
ਮਨੋ ਬਜਰ ਕੇ ਇਹ ਜੁਗ ਖੰਡ,
ਮਾਨੋ ਇਹ ਦੋਵੇਂ ਡੌਲੇ ਜਿਹੜੇ ਨੇ, ਭੁਜ ਦੰਡ ਜਿਹੜੇ ਨੇ, ਬਜਰ ਦੇ ਬਣੇ ਹੁੰਦੇ, ਇੰਨੇ ਸਖਤ ਹਨ ਸਤਿਗੁਰਾਂ ਦੇ।
ਤੁੰਗ ਸਿਕੰਦਨ ਤੇ ਬਹੁ ਛੈਲ,
ਆਹ ਦੋਵੇਂ ਮੋਢੇ ਉੱਚੇ ਹਨ, ਬੜੇ ਛੈਲ ਛਬੀਲੇ, ਸਤਿਗੁਰੂ 7.5 ਫੁੱਟ ਦੇ ਨੇੜੇ ਕੱਦ ਹੈ ਮਹਾਰਾਜ ਦਾ।
ਜਿਮ ਕ੍ਰਿਖ ਚਰ ਸੂਨੋ ਬਡ ਬੈਲ,
ਜਿਵੇਂ ਬਲਦ ਦੇ ਉੱਚੇ ਮੋਢੇ ਹੁੰਦੇ ਆ ਨਾ, ਉੱਚੇ ਇੱਥੋਂ ਕੰਧਾ, ਏਦਾਂ ਮਹਾਰਾਜ ਸਾਹਿਬ ਦੇ ਦੋਵੇਂ ਹੀ ਮੋਢੇ ਉੱਚੇ ਦੂਰੋਂ ਦਿਸਦੇ ਹਨ।
ਗਰੀਵਾ ਸਵਾ ਗਿਲਸ਼ਤ ਉਚੇਰੀ,
ਤੇ ਆਹ ਜਿਹੜੀ ਗਰਦਨ ਹੈ ਇਹ ਸਵਾ ਗਿੱਠ ਉੱਚੀ ਹੈ, ਸਵਾ ਗਿੱਠ ਗਰਦਨ ਦਾ ਆਕਾਰ ਹੈ।
ਮੁਕਤਾ ਹੀਰਨ ਦਿਪਤ ਕਨੇਰੀ,
ਮੋਤੀ ਹੀਰਿਆਂ ਦੇ ਹਾਰ ਪਾਏ ਗਲ ਵਿੱਚ ਬੜੇ ਸੋਭਦੇ ਹਨ।
ਚਿਬਕ ਚਾਰ ਚੌਰੀ ਕਛ ਗੋਲ,
ਤੇ ਛੋਟੀ ਜਿਹੜੀ ਹੈ ਬੜੀ ਸੁੰਦਰ ਵਿੱਚੋਂ ਡੂੰਘੀ ਹੈ। ਹਾਂਜੀ,
ਸੁੰਦਰ ਦਮਕਤ ਜੁਗਲ ਕਪੋਲ,
ਤੇ ਦੋਵੇਂ ਗੱਲਾਂ ਬੜੀਆਂ ਦਮਕਦੀਆਂ ਲਾਲੀ ਦੀਆਂ ਭਾ ਮਾਰਦੀਆਂ ਹਨ।
ਧਰ ਮ੍ਰਿਦਲ ਅਰ ਲਾਲ ਬਿਸਾਲਾ,
ਸਤਿਗੁਰਾਂ ਦੇ ਬੁੱਲ ਬੜੇ ਕੋਮਲ ਤੇ ਲਾਲ ਲਾਲ ਹਨ।
ਹੀਰਨ ਪੰਕਤ ਦੰਤ ਉਜਾਲਾ,
32 ਦੰਦ ਇਉਂ ਲੱਗਦੇ ਨੇ ਜਿਵੇਂ 32 ਹੀਰੇ ਜੜੇ ਹੁੰਦੇ ਨੇ, ਹੀਰਿਆਂ ਦੀ ਪੰਗਤੀ ਲੱਗੀ ਹੋਵੇ।
ਮੁਸਕਾਵਤ ਐਸੇ ਦਮਕਾਵਤ,
ਜਦੋਂ ਸਤਿਗੁਰੂ 6ਵੇਂ ਪਾਤਸ਼ਾਹ ਮੁਸਕਰਾਉਂਦੇ ਨੇ, ਮੋਤੀਆਂ ਤਰ੍ਹਾਂ ਦੰਦ ਚਮਕਦੇ ਨੇ।
ਸੰਪਟ ਬਿਦਰਮ ਕਲੀ ਲਿਖਾਵਤ,
ਜਿਵੇਂ ਕਹਿੰਦੇ ਆ ਵੀ ਕਲੀ ਦੇ ਫੁੱਲ ਖਿੜੇ ਹੋਣ, ਏਦਾਂ ਜਾ
ਮੁੱਖ ਮੰਡਲ ਆਯੁਤ ਦਿਪਤਾਵੈ,
ਮੁੱਖ ਮੰਡਲ ਬੜਾ ਬੱਬਰ ਸ਼ੇਰ ਵਰਗਾ ਸਤਿਗੁਰਾਂ ਦਾ ਚੌੜਾ ਹੈ।
ਕਮਲ ਪਫੁੱਲਿਤ ਮਹਿਤ ਲਿਖਾਵੈ,
ਔਰ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੀ ਰਹਿੰਦਾ ਹਰ ਵੇਲੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸਦਾ ਹੀ ਚਿਹਰੇ ਤੇ ਆਨੰਦ ਖੇੜਾ, ਸ਼ਾਂਤੀ 6ਵੇਂ ਪਾਤਸ਼ਾਹ ਜੀ ਦੇ ਰਹਿੰਦੀ ਹੈ।
ਸਾਰਦ ਚੰਦ ਮਨੋ ਸੁਖ ਕੰਦ,
ਇੰਨਾ ਸੋਹਣਾ ਰੰਗ ਹੈ ਗੋਰਾ, ਕਹਿੰਦੇ ਜਿਵੇਂ ਪੂਰਨਮਾਸ਼ੀ ਕੱਤਕ ਦੀ ਨੂੰ ਚੰਦਰਮਾ ਦਾ ਰੰਗ ਹੁੰਦਾ, ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜਾ ਚੰਨ ਚੜਿਆ ਹੁੰਦਾ ਨਾ, ਇਉਂ ਮਹਾਰਾਜ ਸਾਹਿਬ ਜੀ ਦਾ ਰੰਗ ਹੈ ਸੋਹਣਾ। ਹਾਂਜੀ,
ਬਚਨ ਸੁਧਾ ਸ਼ਰਵ ਤੇ ਗਨ ਬੁੰਦ,
ਤੇ ਜਿਵੇਂ ਚੰਦਰਮਾ ਚੋਂ ਅੰਮ੍ਰਿਤ ਝਰਦਾ ਨਾ, 6ਵੇਂ ਪਾਤਸ਼ਾਹ ਦੀ ਰਸਨਾ ਤੋਂ ਅੰਮ੍ਰਿਤ ਬਚਨ ਨਿਕਲਦੇ ਨੇ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਹਾਂਜੀ,
ਦੀਰਘ ਦਰਸ਼ਨ ਦੇਖਤ ਭਾਵੈ,
ਗੁਰੂ ਸਾਹਿਬ ਦਾ ਇਹ ਸੁੰਦਰ ਸਰੂਪ ਜਿਹੜਾ ਵੀ ਦੇਖ ਲਵੇ ਦੇਖਦਾ ਹੀ ਰਹਿ ਜਾਂਦਾ, ਦਰਸ਼ਨ ਦੇਖਦਿਆਂ ਹੀ ਉਹਨੂੰ ਫਿਰ ਉੱਥੇ ਹੀ ਟਿਕਟਕੀ ਲੱਗ ਜਾਂਦੀ ਹੈ। ਇਹ ਨਹੀਂ ਹੋ ਸਕਦਾ ਵੀ ਇੱਕ ਵਾਰੀ 6ਵੇਂ ਪਾਤਸ਼ਾਹ ਨੂੰ ਦੇਖ ਕੇ ਤੇ ਫਿਰ ਉਹਦੀ ਅੱਖ ਦੂਜੇ ਪਾਸੇ ਚਲੀ ਜਾਵੇ। ਹਾਂਜੀ,
ਕੀਰ ਨਾਸਕਾ ਤੁੰਗ ਸੁਹਾਵੈ,
ਤੋਤੇ ਵਰਗੀ ਤੀਖੀ ਨਾਸਕਾ ਹੈ ਸਤਿਗੁਰਾਂ ਦੀ ਸੁੰਦਰ। ਹਾਂਜੀ,
ਕੁੰਡਲ ਕਰਨ ਜਰਾਓ ਬਨੇ,
ਔਰ ਬੜੇ ਸੁੰਦਰ ਕੁੰਡਲ ਪਾਏ ਕੰਨਾਂ ਚ ਸੋਭਾ ਪਾਉਂਦੇ।
ਡੋਲਤ ਰੁਚਿਰ ਲਾਗ ਧਨ ਘਨੇ,
ਬਹੁਤ ਸੋਹਣੇ ਸਤਿਗੁਰੂ ਜਦੋਂ ਬਚਨ ਕਰਦੇ ਤੇ ਡੋਲਦੇ ਹਨ ਕੰਨਾਂ ਤੇ।
ਕਮਲ ਪਾਖਰੀ ਚਾਰ ਸਰੀਖੀ,
ਆ ਕਹਿੰਦੇ ਕਮਲ ਦੀ ਪੰਖੜੀਆਂ ਵਰਗੀਆਂ ਸੋਹਣੀਆਂ,
ਆਖ ਬੜੀ ਜੁਗ ਤੀਖੀ ਤੀਖੀ,
ਬੜੀਆਂ ਸੋਹਣੀਆਂ ਮੋਟੀਆਂ ਮੋਟੀਆਂ ਅੱਖਾਂ ਨੇ, ਤਿੱਖੀਆਂ ਹਨ, ਜਿੱਧਰ ਵੀ ਕਿਰਪਾ ਦ੍ਰਿਸ਼ਟੀ ਕਰਦੇ ਹੈ ਨਾ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਮਨ ਮੋਹ ਲੈਂਦੇ ਨੇ 6ਵੇਂ ਪਾਤਸ਼ਾਹ। ਹਾਂਜੀ,
ਵਰਨੀ ਕੁਟਲ ਕੋਰ ਸਮਬਾਨਾ,
ਆ ਜਿਹੜੇ ਭਰਵੱਟੇ ਨੇ ਨਾ, ਇਹ ਏਦਾਂ ਬਣੇ ਨੇ ਜਿਵੇਂ ਤੀਰ ਕਮਾਨ ਕੱਸਿਆ ਹੁੰਦਾ ਹੈ।
ਤਿਰਛੀ ਚਿਤਵਨ ਕਿਰਪਾ ਨਿਧਾਨਾ,
ਤੇ ਤਿਰਛੀ ਚਿਤਵਨੀ ਨਾਲ ਜਿੱਧਰ ਦੇਖਦੇ ਨੇ ਨਾ, ਨਿਹਾਲ 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 ਹੀ ਕਰ ਦਿੰਦੇ ਨੇ ਸਤਿਗੁਰੂ।
ਦੁੰਦਬ ਸੁਰਸੋਂ ਸ਼ਬਦ ਗੰਭੀਰ,
ਆਵਾਜ਼ ਕੈਸੀ ਹੈ ਜਿਸ ਜਿਵੇਂ ਗੰਭੀਰ ਆਵਾਜ਼ ਚ ਨਗਾਰਾ ਵੱਜਦਾ ਹੋਵੇ। ਦੁੰਦਬ ਜਿਵੇਂ ਦੁੰਦਬ ਵੱਜਦਾ ਨਾ, ਏਦਾਂ ਦੀ ਆਵਾਜ਼ ਹੈ ਮਹਾਰਾਜ ਸਾਹਿਬ ਜੀ ਦੀ 6ਵੇਂ ਪਾਤਸ਼ਾਹ ਜੀ ਦੀ।
ਉਪਦੇਸ਼ਿਤ ਸਿੱਖ ਨੰਬਰ ਬੀਰ,
ਮਹਾਰਾਜ ਮਹਾਂਬਲੀ ਜੋਧੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਜਦੋਂ ਆਵਾਜ਼ ਦਿੰਦੇ ਨੇ, ਬਚਨ ਕਰਦੇ ਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਉਹ ਨਜ਼ਾਰਾ ਹੀ ਬੜਾ ਵੱਖਰਾ ਹੁੰਦਾ ਹੈ। ਏਦਾਂ ਕੰਨਾਂ 'ਚ ਅੰਮ੍ਰਿਤੀ ਮਿਸ਼ਰੀ ਘੁਲਦੀ ਜਾਂਦੀ ਹੈ ਗੁਰੂ ਕੇ ਸਿੱਖਾਂ ਦੇ। ਹਾਂਜੀ,
ਕੋਟੀ ਕੋਟਲ ਕਮਾਨ ਸਮਾਨਾ,
ਕਹਿੰਦੇ ਜਿਹੜੀ ਮਹਾਰਾਜ ਦੇ ਪ੍ਰਵਟੇ ਨੇ ਨਾ, ਕਮਾਨ ਦੀ ਤਰ੍ਹਾਂ ਹਨ।
ਭਰਿਓ ਭਾਗ ਤੇ ਭਾਲ ਮਹਾਨਾ,
ਤੇ ਮੱਥਾ ਚੌੜਾ ਭਾਗਾਂ ਨਾਲ ਭਰਿਆ ਹੋਇਆ ਹੈ।
ਮੇਚਕ ਚੱਕ ਚਿਕਵੇ ਨਾ ਕੇਸ ਵਿਸ਼ੇਸ਼,
ਲੰਮੇ ਲੰਮੇ ਕਾਲੇ ਕਾਲੇ ਚੀਕਣੇ ਚੀਕਣੇ ਕੋਮਲ ਕੋਮਲ ਕੇਸ ਹਨ 6ਵੇਂ ਪਾਤਸ਼ਾਹ ਦੇ।
ਸਿਰ ਉਸ ਨੀਕ ਸੁਹਾਏ ਅਸ਼ੇਸ਼,
ਔਰ ਸੋਹਣੀ ਸੁੰਦਰ ਦਸਤਾਰ ਸੀਸ ਤੇ ਸਜਾਂਦੇ ਛੇਵੇਂ ਸਤਿਗੁਰੂ ਜੀ।
ਕਲਗੀ ਜਗਾ ਜ਼ੇਬ ਜਿਨ ਜਾਹਰ,
ਬੜੀ ਸੋਹਣੀ ਹੀਰਿਆਂ ਦੀ ਜੜੀ ਕਲਗੀ ਸੀਸ ਤੇ ਸੋਭਦੀ ਹੈ, ਜਿਹਦੀ ਜੇਬ ਚਮਕ ਜਾਰਾਂ ਜ਼ਹੂਰ ਦੂਰੋਂ ਤੱਕ ਡਲਕਾਂ ਮਾਰਦੀ ਹੈ। ਹਾਂਜੀ,
ਜਬਰ ਜੋਤ ਜਗਮਗਤ ਜਵਾਹਰ,
ਕਹਿੰਦੇ ਜਗਮਗ ਕਰਦੇ ਹੀਰੇ ਮੋਤੀ ਦੂਰੋਂ ਹੀ ਪਤਾ ਲੱਗਦਾ ਕਿ ਉਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੈਠੇ ਹਨ।
ਸਰਬ ਭੂਖਨ ਭੂਖਤ ਭਾਰੇ,
ਸਾਰੇ ਗਹਿਣਿਆਂ ਸ਼ਸਤਰਾਂ ਵਸਤਰਾਂ ਨਾਲ ਸਜੇ ਹੋਏ ਸਤਿਗੁਰੂ ਪਾਤਸ਼ਾਹ ਦੇ ਪਾਤਸ਼ਾਹ ਲੱਗਦੇ ਹਨ।
ਵਰਨ ਵਰਨ ਵਰ ਵਸਤਰ ਸੋ ਧਾਰੇ,
ਔਰ ਬੜੇ ਬੜੇ ਸੁੰਦਰ ਪੁਸ਼ਾਕੇ ਚੋਲੇ ਪਹਿਨਦੇ ਹਨ।
ਧਨ ਵਿਦਿਆ ਅਭਿਆਸ ਕਮਾਵੈ,
ਤੇ ਸ਼ਸਤਰ ਵਿਦਿਆ ਦੇ ਮਹਾਂ ਅਭਿਆਸ ਕਰ, ਬਹੁਤ ਜ਼ਿਆਦਾ ਅਭਿਆਸ ਕਰਦੇ ਸਤਿਗੁਰੂ ਜੀ। ਕਈ ਕਈ ਘੰਟੇ ਲਗਾਤਾਰ ਤੀਰ ਕਮਾਨ ਚਲਾਉਂਦੇ ਰਹਿੰਦੇ, ਸਾਰਾ ਸਾਰਾ ਦਿਨ ਵੀ ਤੀਰ ਚਲਾ ਕੇ ਸਤਿਗੁਰੂ ਥੱਕਦੇ ਨਹੀਂ।
ਕਹਿ ਕਹਿ ਖਪਰੇ ਤੀਰ ਕਰਾਵੈ,
ਕਾਰੀਗਰਾਂ ਨੂੰ ਕਾਰਖਾਨੇ 'ਚ ਕਹਿ ਕਹਿ ਕੇ ਭਾਰੇ ਤੋਂ ਭਾਰੇ ਖਪਰੇ ਤੀਰ ਬਣਾਉਂਦੇ, ਚਾਰ ਚਾਰ ਉਂਗਲ ਚੌੜੇ, ਅਤੇ ਫਿਰ ਉਹਨਾਂ ਨੂੰ ਕਮਾਨ 'ਚ ਪਾ ਕੇ ਮੀਲਾਂ ਤੱਕ ਮਾਰ ਕਰਦੇ ਹੈ।
ਧਰ ਧਰ ਮਾਰ ਹੈ ਦੂਰ ਨਿਸ਼ਾਨਾ,
ਦੂਰ ਤੋਂ ਦੂਰ ਅੱਜ 2 ਕਿੱਲੇ ਦੇ ਮਾਰਿਆ ਤੇ ਕੱਲ 4 ਕਿੱਲੇ ਦੇ ਤੀਰ ਮਾਰਦੇ, ਪਰਸੋਂ 6 ਕਿੱਲੇ, ਫਿਰ ਮੀਲ, ਡੇਢ ਮੀਲ, ਦੋ ਦੋ ਮੀਲ ਤੱਕ ਨਿਸ਼ਾਨਾ ਤੀਰ ਦਾ ਪਹੁੰਚਾ ਦਿੰਦੇ ਆ ਮਹਾਰਾਜ ਜੀ। ਹਾਂਜੀ,
ਬੜੇ ਬੇਗ ਤੇ ਛੁੱਟ ਹੈ ਬਾਨਾ,
ਬੜੇ ਬੇਗ ਨਾਲ ਤੀਰ ਛੱਡਦੇ ਸਤਿਗੁਰੂ ਜੀ ਤੇ ਨਿਸ਼ਾਨਾ ਫੁੰਡਦੇ ਹੈ।
ਚਾਪ ਕਠੋਰ ਕਹਿਤ ਬਣੇ ਵਾਵ ਹੈ,
ਬੜਾ ਕਠੋਰ ਧਨਖ, ਉਹਦਾ ਵਜਨ ਦਿਨੋ ਦਿਨ ਵਧਾਈ ਜਾਂਦੇ ਹੈ। 9 ਟੰਕੇ ਤੱਕ ਮਹਾਰਾਜ 6ਵੇਂ ਪਾਤਸ਼ਾਹ ਦਾ ਧਨਸ ਦੱਸਿਆ, 10ਵੇਂ ਪਾਤਸ਼ਾਹ ਦਾ 9 ਟੰਕੇ ਤੱਕ। 9 ਟੰਕਾ ਹੁੰਦਾ ਜਿਹੜਾ 2.25 ਕੁਇੰਟਲ ਭਾਰ ਲਈਏ ਤੇ ਇੱਦਾਂ ਮਾੜਾ ਜਿਹਾ ਲਚਕ ਦੇਵੇ, ਇਹ ਨਹੀਂ ਵੀ ਉਹ 2.25 ਕੁਇੰਟਲ ਦਾ ਹੁੰਦਾ, ਇਹ ਗੱਲ ਨਹੀਂ ਹੈ। ਉਹ ਤਾਂ ਓਨਾ ਕੀ ਹੁੰਦਾ ਜਿੰਨਾ 2.5 ਕਿੱਲੋ 3-2 ਕਿੱਲੋ ਉਹਦਾ ਭਾਰ ਹੁੰਦਾ, ਪਰ ਉਹ ਇੰਨਾ ਚੁੱਕ ਲੈਂਦਾ ਵੀ ਉਹਦੇ ਉੱਤੇ ਜੇ ਪਾ ਕੇ ਦੋਵੇਂ ਪਾਸਿਓ 2 ਕੁਇੰਟਲ ਵਜਨ ਪਾਇਆ ਜਾਵੇ, 2.25 ਕੁਇੰਟਲ, ਤਾਂ ਉਹ ਮਾੜਾ ਜਿਹਾ ਲਿਫਦਾ, ਯਾਨੀ ਉਹਦੀ ਤਾਕਤ ਜਿਹੜੀ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਰੱਖੀ ਹੈ। ਐਡਾ ਭਾਰੀ ਧਨਸ ਕੰਨਾਂ ਦਾ ਹੀ ਖਿੱਚ ਕੇ ਚਲਾਉਣਾ ਬੜਾ ਮੁਸ਼ਕਲ ਹੈ, ਸਤਿਗੁਰੂ ਕੰਨਾਂ ਦਾ ਹੀ ਖਿੱਚ ਕੇ ਤੀਰ ਮਾਰਦੇ ਨੇ, ਮੀਲਾਂ ਤੱਕ ਜਾਂਦਾ। ਹਾਂਜੀ,
ਬੜ ਬਲ ਕਰ ਜੋ ਐਂਚੋ ਜਾਵੇ,
ਬੜੇ ਬਲ ਨਾਲ ਜਿਹੜਾ ਤੀਰ ਖਿੱਚਿਆ ਜਾਵੇ ਉਹ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਵਰਤਦੇ ਹੈ।
ਸੰਮਤ ਏਕ ਬਿਤ ਹੈ ਪੁਨ ਕਹੈ,
ਜਦੋਂ 1 ਸਾਲ ਬੀਤ ਜਾਂਦਾ ਹੈ ਫਿਰ ਕਾਰੀਗਰ ਨੂੰ ਕਹਿੰਦੇ ਹੈ
ਧਨ ਦੁਗਨੋ ਦਿੜ ਕਰ ਮਹਿਗਾ,
ਬਈ ਦੁੱਗਣਾ ਤੀਰ ਭਾਰਾ ਬਣਾ ਹੁਣ। 1 ਸਾਲ ਮਹਾਰਾਜ ਨੇ ਮੰਨ ਲਓ 2 ਟੰਕੇ ਦੇ ਨਾਲ ਅਭਿਆਸ ਕੀਤਾ, ਅਗਲੇ ਸਾਲ 4 ਨਾਲ ਅਭਿਆਸ ਕਰਨਾ ਸ਼ੁਰੂ, ਅਗਲੇ ਸਾਲ ਕਰਦੇ ਕਰਦੇ 9 ਟੰਕੇ ਤੱਕ ਪਹੁੰਚ ਗਏ ਸੀ। ਤਾਂ ਕਹਿੰਦੇ ਆ ਵੀ ਹਰ ਸਾਲ ਤੀਰ ਕਮਾਨ ਦੀ ਤਾਕਤ ਜਿਹੜੀ ਤੜ ਹੈ ਨਾ ਉਹ ਵਧਾ ਦਿੰਦੇ। ਹਾਂਜੀ,
ਜੰਗੀ ਤੀਰ ਫੁਲਾਦੀ ਖਪਰੇ,
ਜੰਗੀ ਤੀਰ ਫੁਲਾਦ ਦੇ ਬਣੇ ਖਪਰੇ ਉਹ ਤਿਆਰ ਕਰਾ ਕਰਾ ਕੇ ਆਪਣੇ ਭੱਥੇ 'ਚ ਅਤੇ ਖਜ਼ਾਨੇ 'ਚ ਭਰੀ ਜਾਂਦੇ।
ਕਹਿ ਕਹਿ ਬ੍ਰਿੰਦ ਕਰਾਵ ਹੈ ਅਪਰੇ,
ਬੜੇ ਬੜੇ ਕਾਰੀਗਰਾਂ ਕੋਲੋਂ ਬਣਵਾਉਂਦੇ ਆ ਤੀਰ, ਆਲਾ ਦਰਜੇ ਦੇ ਸੋਹਣੇ ਤੀਰ ਤਿਆਰ ਕਰਾਉਂਦੇ ਸਤਿਗੁਰੂ ਜੀ।
ਹੇਰ ਹੇਰ ਤੀਖਨ ਬੜ ਤੀਰ,
ਮਹਾਰਾਜ ਤਿੱਖੇ ਤੀਰਾਂ ਨੂੰ ਵੇਖ ਵੇਖ ਕੇ
ਸ੍ਰੀ ਸਤਿਗੁਰ ਹਰਗੋਬਿੰਦ ਧੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਖੁਸ਼ ਹੁੰਦੇ ਹੈ।
ਤੁਰਕ ਛਤਰ ਗਨ ਅੰਗ ਮਝਾਰਾ,
ਵੈਰੀਆਂ ਦੀਆਂ ਛਾਤੀਆਂ ਦੇ ਵਿੱਚ ਤੀਰ ਵੱਜਣੇ, ਉਹਨਾਂ ਧਰਮ ਦੁਖੀਆਂ ਦਾ ਜਿਨ੍ਹਾਂ ਨੇ ਬਹੁਤ ਪਾਪ ਕੀਤਾ, ਗੁਰੂ ਹਰਗੋਬਿੰਦ ਸਾਹਿਬ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ, ਔਰ ਮਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ, ਸਦੀਆਂ ਤੋਂ ਇਸ ਦੇਸ਼ ਨੂੰ ਗੁਲਾਮ ਬਣਾਇਆ ਹੋਇਆ, ਉਹਨਾਂ ਦੀ ਗੁਲਾਮੀ ਦੀ ਛੱਟ ਲਾਹਣ ਲਈ ਇਹ ਤੀਰ ਵਰਤਣੇ ਹਨ।
ਮਮ ਕਰਤੇ ਪ੍ਰਵਿਸ਼ ਹੈ ਕਿਸ ਬਾਰਾ,
ਤੇ ਕਹਿੰਦੇ ਕਿਹੜਾ ਦਿਨ ਆਵੇਗਾ ਜਦੋਂ ਦੁਸ਼ਮਣ ਦੀ ਛਾਤੀ 'ਚ ਮਾਰਾਂਗੇ ਤੀਰ।
ਕਬੋ ਜੰਗ ਮੈਂ ਹੋਏ ਨਿਸੰਗ,
ਕਦੀ ਆਵੇ ਸਮਾਂ ਜੰਗ ਦੇ ਵਿੱਚ ਨਿਸੰਗ ਹੋ ਕੇ ਜੂਝੀਏ।
ਕਰੋ ਪ੍ਰਹਾਰਨ ਖਰਨ ਖਤੰਗ,
ਇਹ ਤੀਖੇ ਤੀਰ ਵੈਰੀ ਦੀ ਛਾਤੀ 'ਚ ਲੰਘਾਵਾਂਗੇ।
ਕਬ ਤੁਫੰਗ ਕੋ ਗਹਿ ਚਲਾਵੈ,
ਕਦੀ ਹਜ਼ੂਰ ਆਪਣੇ ਹੱਥ ਵਿੱਚ ਬੰਦੂਕ ਫੜ ਕੇ ਬੰਦੂਕ ਚਲਾਉਂਦੇ ਨੇ।
ਮਾਰ ਲੱਛ ਕੋ ਤਰੈ ਗਰਾਵੈ,
ਔਰ ਨਿਸ਼ਾਨਾ ਬੰਦੂਕ ਨਾਲ ਫੁੰਡ ਦਿੰਦੇ ਨੇ।
ਮੁੰਗਰੀ ਗਹਿ ਭਾਰੀ ਕੋ ਫੇਰ ਹੈ,
ਫਿਰ ਬੜੀ ਭਾਰੀ ਮੁੰਗਲੀ, ਲੱਕੜ ਦੀਆਂ ਮੁੰਗਲੀਆਂ ਹੁੰਦੀਆਂ, ਭਲਵਾਨ ਇੱਦਾਂ ਸਿਰ 'ਤੇ ਘੁਮਾਉਂਦੇ ਆ, ਉਹਦੇ ਨਾਲ ਆਹ ਡੋਲਿਆਂ ਦਾ ਅਭਿਆਸ ਹੁੰਦਾ। ਭਾਰੀ ਮੁੰਗਲੀ ਲੈ ਕੇ ਇੱਦਾਂ ਸਿਰ ਦੇ ਉੱਤੇ ਕਿੰਨਾ ਕਿੰਨਾ ਚਿਰ ਬਾਲੇ ਕੱਢਦੇ ਰਹਿੰਦੇ 6ਵੇਂ ਪਾਤਸ਼ਾਹ ਜੀ।
ਅਨੇਕ ਵਾਰ ਬਾਹਨ 'ਤੇ ਪ੍ਰੇਰ ਹੈ,
ਬਾਹਾਂ ਦੇ ਨਾਲ ਕਦੀ ਇੱਕ ਮੁੰਗਲੀ ਨਾਲ ਕਦੀ ਦੋ ਮੁੰਗਲੀਆਂ ਲੈ ਕੇ ਘੁਮਾਈ ਜਾਂਦੇ ਅਤੇ ਕਈ ਕਈ ਘੰਟੇ ਲੱਗੇ ਰਹਿੰਦੇ ਨਹੀਂ ਵੀ ਕਿਉਂਕਿ ਸਾਧ ਸੰਗਤ ਜੀ ਅਸੀਂ 10 ਮਿੰਟ ਗੱਤਕਾ ਖੇਡਦੇ ਹਾਂ ਨਾ ਇੱਥੇ ਨੌਜਵਾਨ ਵੀ ਸਾਡੇ ਕੋਲ ਗੱਤਕਾ ਖੇਡਦੇ ਮੈਂ ਵੀ ਵਿੱਚੇ ਹੀ ਹਾਂ 5-7 ਮਿੰਟਾਂ 'ਚ ਬਾਹਾਂ ਫੁੱਲ ਜਾਂਦੀਆਂ ਸਾਡੀਆਂ ਸਾਹ ਚੜ੍ਹਿਆ ਉੱਪਰਲਾ ਉੱਪਰ ਥੱਲੇ ਵਾਲਾ ਥੱਲੇ 5 ਮਿੰਟ ਉੱਥੇ ਜੰਗ ਦੇ ਮੈਦਾਨ ਵਿੱਚ ਕੀ ਹੋਏਗਾ ਸਾਰਾ ਸਾਰਾ ਦਿਨ ਜੰਗ ਹੀ ਲੜੀ ਜਾਣਾ ਬਾਬਾ ਦੀਪ ਸਿੰਘ ਨੂੰ ਆਪਾਂ ਗੱਲ ਤਾਂ ਕਰ ਲੈਂਦੇ ਹਾਂ ਕੋਈ ਸੌਖੀ ਗੱਲ ਥੋੜ੍ਹਾ ਸਾਰਾ ਦਿਨ ਘੋੜੇ 'ਤੇ ਚੜ੍ਹੇ ਖੰਡੇ ਵਾਹੀ ਜਾਣੇ ਅਤੇ ਮੌਤ ਨਾਲ ਹੀ ਗੱਲਾਂ ਕਰਨੀਆਂ ਅਤੇ ਗੁਰੂ ਸਾਹਿਬ ਫਿਰ ਉਹਦੀ ਤਿਆਰੀ ਕਰ ਰਹੇ ਵੀ ਜੰਗ ਦੇ ਮੈਦਾਨ ਵਿੱਚ ਕਿੰਨਾ ਕੁ ਅਭਿਆਸ ਚਾਹੀਦਾ ਲੈ ਕੇ ਨਾ ਮਣ ਮਣ ਦੀਆਂ ਮੁੰਗਲੀਆਂ 2-2 ਮਣ ਦੀਆਂ ਸਿਰ ਤੋਂ ਘੁਮਾਈ ਜਾਂਦੇ ਇੱਦਾਂ ਕਿੰਨੇ ਕਿੰਨੇ ਘੰਟੇ ਮੁੰਗਲੀ ਫੇਰਦੇ ਰਹਿੰਦੇ ਹਾਂਜੀ
ਸਰਬ ਨਰਨ ਤੇ ਡੀਲ ਵਡੇਰੋ
ਜਿੰਨੇ ਧਰਤੀ ਦੇ ਉਸ ਵੇਲੇ ਬੰਦੇ ਸਨ ਉਹਨਾਂ ਸਾਰਿਆਂ ਤੋਂ ਕਦ 6ਵੇਂ ਪਾਤਸ਼ਾਹ ਦਾ ਗਿੱਠ 1.25 ਗਿੱਠ ਉੱਚਾ ਸੀ ਹਾਂਜੀ
ਨਹਿ ਸਮ ਅਪਰ ਕਹੂੰ ਕਿ ਹੇਰੋ
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹੋ ਜਿਹਾ ਕਦ ਕਿਤੇ ਦਿਸਦਾ ਨਹੀਂ ਸੰਸਾਰ ਦੇ ਵਿੱਚ ਹਾਂਜੀ
ਭੁਜਾ ਜੰਗ ਆਦਿਕ ਅੱਗ ਸਾਰੇ
ਬਾਹਾਂ ਲੱਤਾਂ ਗੋਡੇ ਅੰਗ ਅੰਗ ਸਾਰੇ ਨਾ ਵੱਖਰੇ ਵੱਖਰੇ ਦਿਸਦੇ ਸੀ ਕਮਾਈ ਕੀਤੀ ਜਿਵੇਂ ਬਾਡੀ ਬਿਲਡਰ ਹੁੰਦੇ ਨਾ ਇੱਦਾਂ ਮਹਾਰਾਜ ਆਪਣੇ ਸਰੀਰ ਦੇ ਸਾਰੇ ਸਰੀਰ ਦੇ ਅੰਗਾਂ ਦੀ ਇੰਨੀ ਮਿਹਨਤ ਕੀਤੀ ਹੋਈ ਸੀ ਹਾਂਜੀ
ਕਰਹਿ ਸਹਾਰਨ ਮਿਲਹਿ ਨਿਹਾਰੇ
ਕਹਿੰਦੇ ਜਿਹੜਾ ਵੀ ਮਿਲਦਾ ਕਰੇ ਸਰਾਹਨ ਸਰਾਹਨਾ ਕਰਦੇ ਹੈ ਜਿਹੜਾ ਵੀ ਦਰਸ਼ਨ ਕਰਦਾ ਆ ਕੇ
ਦੂਰ ਦੂਰ ਕੇ ਮਾਨਵ ਆਵੈ
6ਵੇਂ ਪਾਤਸ਼ਾਹ ਨੂੰ ਵੇਖਣ ਲੋਕ ਦੂਰੋਂ ਦੂਰੋਂ ਆਉਂਦੇ ਜਿਹੜੇ ਦਰਸ਼ਨ ਕਰਨ ਆਉਂਦੇ ਸਿੱਖ ਉਹ ਤਾਂ ਆਉਂਦੇ ਹੀ ਹੈ ਕਈ ਕਹਿੰਦੇ ਆ ਵੀ ਸੁਣਿਆ ਵੀ ਦੁਨੀਆ ਵਿੱਚ ਐਡਾ ਜਵਾਨ ਕੋਈ ਨਹੀਂ ਚੱਲ ਕੇ ਦੇਖੀਏ ਤਾਂ ਸਹੀ ਗੁਰੂ ਕਿੱਡਾ ਕੁ ਜਵਾਨ ਹੈ ਉਹ ਸਿਰਫ ਦਰਸ਼ ਇਹ ਦੇਖਣ ਆਉਂਦੇ ਆ ਵੀ ਗੁਰੂ ਸਾਹਿਬ ਜਵਾਨ ਕਿੱਡੇ ਹਾਂਜੀ
ਕਰ ਦਰਸ਼ਨ ਮਨ ਬਾਂਛਤ ਪਾਵੈ
ਜਦੋਂ ਮਹਾਰਾਜ ਦੇ ਦਰਸ਼ਨ ਕਰਦੇ ਆ ਨਾ ਅੱਖਾਂ ਹੀ ਖੁੱਲੀਆਂ ਰਹਿ ਜਾਂਦੀਆਂ ਅਤੇ ਨਾਲ ਤਾਂ ਉਹਨਾਂ ਨੂੰ ਉਹ ਤਾਂ ਮਨ ਦੀ ਇੱਛਾ ਪੂਰੀ ਹੁੰਦੀ ਹੈ ਵੀ ਐਡੇ ਜਵਾਨ ਵੇਖੇ ਹੈ ਨਾਲ ਮਨ ਨੂੰ ਠੰਡ ਵੀ ਪੈਂਦੀ ਹੈ ਅਵਤਾਰੀ ਪੁਰਸ਼ਾਂ ਦੇ ਦਰਸ਼ਨਾਂ ਨਾਲ ਉਹ ਜਿਹੜਾ ਭਲਾ ਹੋਣਾ ਹੁੰਦਾ ਉਹ ਵੀ ਹੋ ਜਾਂਦਾ ਹਾਂਜੀ
ਪਿਖ ਸਰੂਪ ਕੋ ਮਨ ਬਿਰਮਾਵੈ
ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਵੇਖ ਕੇ ਮਨ ਮੋਹਿਆ ਜਾਂਦਾ ਹਾਂਜੀ
ਮਿਲ ਆਪਸ ਮਹਿ ਕਹਿ ਸੁਣਾਵੈ
ਆਪਸ ਗੱਲਾਂ ਕਰਦੇ ਨੇ ਲੋਕ
ਅਵਨੀ ਪਰ ਸਰੀਰ ਨਰ ਕੋਈ
ਉਹ ਕਹਿਣ ਲੱਗੇ ਧਰਤੀ ਦੇ ਐਡਾ ਬੰਦਾ ਨਹੀਂ ਵੇਖਿਆ ਐਡਾ ਸਰੀਰ ਨਹੀਂ ਕਿਸੇ ਬੰਦੇ ਦਾ ਵੇਖਿਆ ਕਹਿੰਦੇ ਹਾਂਜੀ
ਅਬ ਤੋ ਨਹਿ ਨਾ ਭਵਿੱਖ ਨਾ ਹੋਈ
ਅਜੇ ਤਾਂ ਹੈ ਨੀ ਅੱਗੇ ਵੀ ਨਹੀਂ ਕਹਿੰਦੇ ਹੋ ਸਕਦੇ ਅੱਗੇ ਛੋਟੇ ਹੀ ਹੋਣੇ ਦਿਨੋ ਦਿਨ ਐਡੇ ਜਵਾਨ ਕਿੱਥੋਂ ਜੰਮਣੇ ਕਹਿੰਦੇ ਹਾਂਜੀ
ਆਯੁਧ ਧਰਨ ਉਚਿਤ ਬਲ ਭਾਰੇ
ਇਹ ਜਿਹੜੇ ਇਹਨਾਂ ਦਾ ਸਰੀਰ ਦਾ ਬਲ ਹੈ ਸਰੀਰ ਦੀ ਤਾਕਤ ਹੈ ਸ਼ਸਤਰ ਧਾਰੀ ਨੇ ਇਹੋ ਜਿਹਿਆਂ ਨੂੰ ਹੀ ਬਣ ਆਉਂਦਾ ਹੈ ਹਾਂਜੀ
ਰਣ ਮਹਿ ਰਿਸ ਹੈ ਜੇ ਸ਼ਸਤਰ ਪ੍ਰਹਾਰੇ
ਜੇ ਇਹ ਗੁਰੂ ਕਿਤੇ ਜੰਗ ਦੇ ਮੈਦਾਨ 'ਚ ਵੀਰ ਰਸ ਚ ਆ ਕੇ ਕਿਸੇ 'ਤੇ ਸ਼ਸਤਰ ਦਾ ਵਾਰ ਕਰੇਗਾ ਤੇ ਅਗਲਾ ਕਿੱਥੇ ਠਹਿਰੇਗਾ ਸਾਹਮਣੇ ਕਹਿੰਦੇ ਹਾਂਜੀ
ਕੋ ਅਸ ਸ਼ਤਰੂ ਕਰਹਿ ਨਾ ਤਰਾਸਾ
ਕਹਿੰਦੇ ਕਿਹੜਾ ਦੁਸ਼ਮਣ ਜਿਹੜਾ ਸਾਹਮਣੇ ਖੜ ਜਾਏਗਾ ਜਿਹੜਾ ਡਰੇਗਾ ਨਹੀਂ ਨਾ ਤੋਂ ਹਾਂਜੀ
ਹਨੇ ਮੁਸ਼ਟ ਤੇ ਕਰਹਿ ਬਿਨਾਸ਼ਾ
ਸ਼ਸਤਰ ਦੀ ਤਾਂ ਬੜੀ ਦੂਰ ਦੀ ਗੱਲ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਕਿਸੇ ਨੂੰ ਵੱਟ ਕੇ ਮੁੱਕਾ ਵੀ ਮਾਰ ਦੇਣ ਨਾ ਤੇ ਅਗਲਾ ਉੱਥੇ ਹੀ ਰਾਮ ਸੱਤ ਹੋ ਜਾਏਗਾ ਕਹਿੰਦੇ ਹਾਂਜੀ
ਸੁਣੀ ਕਥਾ ਦੁਆਪਰ ਮਹਿ ਭਏ
ਲੋਕ ਗੱਲਾਂ ਕਰਦੇ ਨੇ ਕਹਿੰਦੇ ਸੁਣਿਆ ਵੀ ਦੁਆਪਰ ਦੇ ਵਿੱਚ ਯੋਧੇ ਹੋਏ ਨੇ ਇਹੋ ਜਿਹੇ ਹਾਂਜੀ
ਪਾਂਡਵ ਪੰਚ ਮਹਾਬਲ ਥਏ
5 ਪਾਂਡਵ ਹੋਏ ਨੇ ਅਰਜਨ ਭੀਮ ਵਰਗੇ ਯੋਧੇ ਹੋਏ ਨੇ ਹਾਂਜੀ
ਉਤੇ ਸਮੇਤ ਸੇ ਨਰ ਜੋ ਪ੍ਰਮਾਨੇ
ਉਸ ਸਮੇਂ ਦੇ ਜਿਹੜੇ ਬੰਦੇ ਸਨ ਲੋਕ ਸਨ ਜਿੰਨਾ ਉਹਨਾਂ ਦਾ ਕੱਦ ਕਾਠ ਹੁੰਦਾ ਸੀ
3 ਤੇ 1.25 ਗਿਲਸ਼ਤ ਮਹਾਨੇ
ਉਹਨਾਂ ਤੋਂ ਕਹਿੰਦੇ ਪਾਂਡਵ 1.25 ਗਿੱਠ ਲੰਮੇ ਸੀ ਯਾਨੀ ਉਸ ਵੇਲੇ ਐਵਰੇਜ ਜਿਹੜੀ ਲੋਕਾਂ ਦੇ ਕੱਦ ਦੀ ਸੀ ਨਾ 6.5-7 ਫੁੱਟ ਜਿੰਨਾ ਵੀ ਹੋਏਗਾ ਉਹਨਾਂ ਤੋਂ ਪਾਂਡੋ ਜਿਹੜੇ ਸੀ ਉਹ 1.25 ਗਿੱਠ ਸਾਰਿਆਂ ਤੋਂ ਲੰਮੇ ਹੁੰਦੇ ਸੀ ਇੰਨੇ ਜਵਾਨ ਸੀਗੇ 5 ਪਾਂਡੋ ਯੋਧੇ ਸੀ ਹਾਂਜੀ
5 ਭਰਾਤਾ ਡੀਲ ਵਡੇਰੇ
5 ਪਾਂਡੋ ਬੜੇ ਡੀਲ ਡੋਲ ਵਾਲੇ ਭੀਮ ਤਾਂ ਬਹੁਤ ਹੀ ਬਲੀ ਸੀ ਅਰਜਨ ਵੀ ਉਸੇ ਤਰ੍ਹਾਂ ਬੜਾ ਸੋਹਣਾ ਸੁਨੱਖਾ ਤੇ ਜਵਾਨ ਸੀ ਹਾਂਜੀ
ਜਿਨ ਕੋ ਬਲ ਕਹੀਅਤ ਬਹੁਤੇਰੇ
ਉਹਨਾਂ ਦੀ ਕਥਾ ਮਹਾਂਭਾਰਤ ਗ੍ਰੰਥ ਵਿੱਚੋਂ ਸੁਣੀ ਦੀ ਹੈ ਵੀ ਬੜੇ ਬਲੀ ਸਨ ਆਪਣੇ ਆਪਣੇ ਸ਼ਸਤਰ ਚਲਾਉਣ ਵਿੱਚ ਭੀਮ ਗਦਾ ਵਿੱਚ ਅਰਜਨ ਤੀਰ ਅੰਦਾਜ਼ੀ ਵਿੱਚ ਇਹਨਾਂ ਦਾ ਕੋਈ ਸ਼ਾਨੀ ਨਹੀਂ ਸੀ ਕਹਿੰਦੇ
ਐਮ ਇਸ ਸਮੇਂ ਜੋ ਨਰਨ ਪ੍ਰਮਾਨ
ਕਹਿੰਦੇ ਕਲਯੁਗ ਦੇ ਵਿੱਚ ਜੇ ਕੋਈ ਬੰਦਿਆਂ ਵਿੱਚੋਂ ਸ੍ਰੇਸ਼ਟ ਨਰ ਅਵਤਾਰ ਹੈ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਹੈ ਹਾਂਜੀ
ਸ਼੍ਰੀ ਹਰਗੋਬਿੰਦ ਤਿਤੇ ਮਹਾਨ
ਇਹ ਵੀ ਸਾਰੇ ਧਰਤੀ ਦੇ ਲੋਕਾਂ ਤੋਂ 1.25 ਗਿੱਠ ਲੰਮੇ ਜਵਾਨ ਹਨ ਅਤੇ ਬਲੀ ਹਨ
ਐਹੋ ਡੀਲ ਸੁਸ਼ੀਲ ਬਿਸਾਲਾ,
ਇਹੋ ਜਿਹਾ ਬਲ ਡੀਲ ਡੋਲ ਕਦ ਕਾਠ,
ਨਹਿ ਪਈਅਤ ਜਗ ਮੈਂ ਇਸ ਕਾਲਾ,
ਕਿਤੇ ਨਹੀਂ ਦਰਸ਼ਨ ਹੁੰਦੇ ਕਲਯੁਗ ਜੇ ਸਮੇਂ ਵਿੱਚ,
ਅਜਿਹੋ ਸਰੀਰ ਵਧ ਹੈ ਬਹੁ ਬਰਖਨ,
ਅਜੇ ਤੇ ਜਵਾਨੀ ਚੜ੍ਹ ਰਹੇ ਨੇ ਨਾ, ਅਜੇ ਤੇ ਇਹਨਾਂ ਨੇ ਪੂਰੇ ਜਵਾਨ ਹੋਣਾ, ਜਦੋਂ ਇਹ ਜਵਾਨ ਹੋਣਗੇ ਪੂਰੇ 21-22 ਸਾਲਾਂ ਦੇ ਹੋਣਗੇ, ਉਦੋਂ ਪਤਾ ਲੱਗੇਗਾ ਵੀ ਇਹ ਕਿੱਡੇ ਕੁ ਜਵਾਨ ਹੋਣੇ ਨੇ। ਹਾਂਜੀ,
ਤਰਨ ਅਵਸਥਾ ਲੱਗ ਹੋਏ ਪਰਖਣ,
ਅਜੇ ਤਾਂ ਵੇਖੀ ਚੱਲੋ ਇਹਨਾਂ ਦਾ ਕੱਦ ਕਿੰਨਾ ਵਧੇਗਾ। ਹਾਂਜੀ,
ਦਰਸ਼ਨ ਕਰ ਹੈ ਜਾਹੇ ਜਿਸ ਦੇਸ਼,
ਜਿੱਥੇ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਲੋਕ ਜਾਂਦੇ ਨੇ, ਜਿਹੜੇ ਦੇਸ਼ 'ਚ ਉੱਥੇ ਹੀ ਗੱਲਾਂ ਹੁੰਦੀਆਂ ਨੇ।
ਕਹਿ ਸੋ ਜਸ ਅਰ ਡੀਲ ਵਿਸ਼ੇਸ਼,
ਗੁਰੂ ਸਾਹਿਬ ਦੇ ਕੱਦ ਕਾਠ ਦਾ ਜ਼ਿਕਰ ਹੁੰਦਾ, ਭਾਵੇਂ ਉਹ ਪੂਰਬ ਹੋਵੇ ਭਾਵੇਂ ਪੱਛਮ ਹੋਵੇ। ਹਾਂਜੀ,
ਆਯੁਧ ਵਿਦਿਆ ਕੋ ਅਭਿਆਸ,
ਮਹਾਰਾਜ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ,
ਪਰਚੇ ਹੈ ਸਤਿਗੁਰ ਕਰਹਿ ਬਿਲਾਸ,
ਤੇ ਸ਼ਸਤਰਾਂ ਨਾਲ ਹੀ ਪਰਚੇ ਰਹਿੰਦੇ ਆ, ਦਿਨ ਰਾਤ ਮਹਾਰਾਜ ਦਾ ਸ਼ਸਤਰ ਵਿਦਿਆ ਤੇ ਜ਼ੋਰ ਹੈ।
ਤਿਮ ਹੀ ਸੁਭਟ ਸੰਗ ਗਨ ਕਰੈ,
ਇਹਦਾ ਨਾਲ ਭਾਈ ਬਿਧੀ ਚੰਦ ਵਰਗੇ, ਭਾਈ ਜੇਠੇ ਵਰਗੇ ਸੂਰਮੇ ਵੀ ਅਭਿਆਸ ਕਰਦੇ ਕਈ ਕਈ ਘੰਟੇ ਲਗਾਤਾਰ।
ਤਨਖ ਤਫੰਗਨ ਕੋ ਕਰ ਧਰੈ,
ਹੱਥ ਵਿੱਚ ਬੰਦੂਕ ਲੈ ਕੇ ਨਿਸ਼ਾਨਾ ਲਾਉਂਦੇ ਆ, ਤੀਰ ਕਮਾਨ ਨਾਲ ਤੀਰ ਅੰਦਾਜ਼ੀ ਦੇ ਨਿਸ਼ਾਨੇ ਲਾਉਂਦੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜਦੋਂ ਇਹ ਅਭਿਆਸ ਕੀਤੇ ਨਾ, ਤੇ ਦਿੱਲੀ ਤੇ ਲਾਹੌਰ 'ਚ ਤਾਰਾਂ ਖੜਕ ਗਈਆਂ, ਸਾਰੇ ਪਾਸੇ ਫਿਕਰ ਤੇ ਚਿੰਤਾ ਸਰਕਾਰ ਨੂੰ ਪੈ ਗਈ। ਸਭ ਤੋਂ ਜ਼ਿਆਦਾ ਫਿਕਰ ਚੰਦੂ ਨੂੰ ਪਿਆ ਵੀ ਹੁਣ ਮੇਰਾ ਟਾਈਮ ਨੇੜੇ ਆ ਰਿਹਾ, ਪਾਪੀ ਕੇ ਮਾਰਨੇ ਕੋ ਪਾਪ ਮਾਂ ਬਲੀ ਹੈ। ਅੱਗੇ ਆਪਾਂ ਸੁਣਾਂਗੇ ਵੀ ਚੰਦੂ ਨੇ ਦੁਬਾਰਾ ਰਿਸ਼ਤਾ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਜੋ ਹੋ ਗਿਆ ਸੋ ਹੋ ਗਿਆ, ਹੁਣ ਮੇਰੀ ਬੇਟੀ ਜਵਾਨ ਬੂਹੇ 'ਤੇ ਬੈਠੀ ਹੈ, ਰਿਸ਼ਤਾ ਲੈ ਲਓ। ਮਹਾਰਾਜ ਕਹਿੰਦੇ ਕੋਈ ਨਹੀਂ ਲਵਾਂਗੇ, ਚੰਦੂ ਅਸੀਂ ਆਵਾਂਗੇ ਜਵਾਈ ਤੇਰੇ ਬਣ ਕੇ, ਤੈਨੂੰ ਦੱਸਾਂਗੇ ਵੀ ਕਿਵੇਂ ਰਿਸ਼ਤੇ ਲਈਦੇ ਹੈ। ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਨੇ ਚੰਦੂ ਨੂੰ ਕਿਸ ਤਰ੍ਹਾਂ ਕੁੱਤੇ ਦੀ ਮੌਤ ਮਾਰਨਾ, ਇਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ ਸਮੇਂ ਨਾਲ। ਸੋ ਮਹਾਰਾਜ ਸਾਹਿਬ ਦਾ ਪ੍ਰਤਾਪ ਵੱਧ ਰਿਹਾ, 5 ਪਿਆਲੇ 5 ਪੀਰ, ਛੱਟਮ ਪੀਰ ਬੈਠੇ ਗੁਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰਾਂ ਦੀ ਪਾਵਨ ਕਥਾ ਸੰਗਤਾਂ ਨਾਲ ਸਾਂਝੀ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾਂਭਿਆਨ, ਨਾਨਕ ਪਾਰ ਆਏ ਪ੍ਰਭ ਸਰਨਾਗਤੀ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।